ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਦੇਵਤੇ ਕੌਣ ਹਨ, 33 ਵੱਡੇ ਦੇਵਤੇ ਕੌਣ ਹਨ, ਗੁਰਮਤਿ ਵਿਚ ਦੇਵਤਿਆਂ ਉਪਰ ਵਿਚਾਰ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਦੇਵਤਾ ਕਿਸ ਨੂੰ ਆਖਦੇ ਹਨ, ਇਸ ਉਪਰ ਭਿੰਨ ਭਿੰਨ ਮਤਾਂ ਦਾ ਡੂੰਘਾ ਭੇਦ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਜੋ ਸਾਰੇ ਮਤ ਦੇਵਤਿਆਂ ਨੂੰ ਵਡਿਆਉਂਦੇ ਹਨ ਤੇ ਇਨ੍ਹਾਂ ਨੂੰ ਮਨੁੱਖ ਜੂਨੀ ਤੋਂ ਕਦੀ ਵੱਧ ਕਦੀ ਰਤਾਕ ਘੱਟ ਗਿਣਦੇ ਹਨ। ਫਿਰ ਦੇਵਤੇ ਵੀ ਇਕ ਨਹੀਂ ਅਨੇਕਾਂ ਹਨ। ਇਸ ਭਾਰਤ ਵਰਸ਼ ਦੀ ਮੋਟੀ ਗਿਣਤੀ 33 ਕਰੋੜ ਪ੍ਰਾਣੀਆਂ ਦੀ ਗਿਣੀ ਗਈ ਹੈ ਤੇ ਇਸ ਤਰ੍ਹਾਂ ਦੇਵਤੇ ਵੀ 33 ਕਰੋੜ ਗਿਣੇ ਜਾਂਦੇ ਹਨ। ਇਸ ਦੇ ਦੋ ਭਾਵ ਹੋ ਸਕਦੇ ਹਨ, ਪਹਿਲਾਂ ਤਾਂ ਇਹ ਜੋ ਹਰ ਇਕ ਪ੍ਰਾਣੀ ਲਈ ਭਿੰਨ ਭਿੰਨ ਦੇਵਤਾ ਹੈ, ਦੂਸਰਾ ਇਹ ਜੋ ਜੀਕਣ ਭਾਰਤ ਭੂਮੀ ਦੇ ਪ੍ਰਾਣੀ ਬੇਅੰਤ ਹਨ, ਤੀਕਣ ਇਸ ਭੂਮੀ ਵਿਚ ਦੇਵਤੇ ਵੀ ਬੇਅੰਤ ਹਨ। ਗੱਲ ਕੀ 33 ਕਰੋੜ ਅੱਖਰ ਬਹੁਤ ਦੇਵਤਿਆਂ ਦਾ ਵਾਚਕ ਹੈ, ਪਰ ਕੀ ਪਹਿਲੋਂ ਤੋਂ ਹੀ 33 ਕਰੋੜ ਦੇਵਤੇ ਮੰਨੇ ਗਏ ਹਨ? ਉੱਤਰ ਹੈ ਕਿ ਨਹੀਂ, ਪਹਿਲਾਂ ਤਾਂ ਸਿਰਫ 33 ਹੀ ਦੇਵਤੇ ਮੰਨਦੇ ਸਨ, ਫਿਰ ਹੌਲੀ ਹੌਲੀ ਵਧਦੇ ਵਧਦੇ ਨੰਬਰ ਵੀ ਸੌਣ ਲੱਗ ਪਿਆ ਤੇ ਹੁਣ ਕਰੋੜਾਂ ਤੋੜੀ ਅੱਪੜਿਆ ਹੈ। ਅਸਾਂ ਇਹ ਪਹਿਲੋਂ ਵਿਚਾਰ ਕਰਨੀ ਹੈ ਦੇਵਤੇ ਕੌਣ ਹਨ। ਉੱਤਰ ਹੈ ਕਿ ਦੇਵਤਾ ਅੱਖਰ ਦਿਵ ਤੋਂ ਬਣਿਆ ਹੈ, ਭਾਵ ਪ੍ਰਕਾਸ਼ ਤੋਂ। ਇਸ ਪ੍ਰਕਾਸ਼ ਦਾ ਭਾਵ ਇਹ ਨਹੀਂ ਜੋ ਸਾਰੇ ਦੇਵਤੇ ਸੂਰਜ ਦੀ ਰੋਸ਼ਨੀ ਦੇ ਬਣੇ ਹੋਏ ਹਨ। ਰੋਸ਼ਨੀ ਦਾ ਭਾਵ ਹੈ ਤਮੋਂ ਦਾ ਉਲਟਾ, ਸਤੋ ਗੁਣ ਪ੍ਰਭਾਵ। ਹੁਣ ਇਹ ਤਾਂ ਦੇਵੀ ਗੁਣ ਸੰਪੰਨ ਪੁਰਖਾਂ ਦਾ ਹਾਲ ਹੈ। ਇਸੇ ਤਰ੍ਹਾਂ ਸੰਸਾਰ ਵਿਚ ਕੁਝ ਕੁ ਅਜਿਹੀਆਂ ਸ਼ਕਤੀਆਂ ਵੀ ਵਿਚ ਰਹੀਆਂ ਹਨ ਜੋ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਕੰਮ ਕਰਦੀਆਂ ਹਨ ਤੇ ਜਿਨ੍ਹਾਂ ਦਾ ਭਾਵੇਂ ਕੋਈ ਖਾਸ ਰੂਪ ਜਾਂ ਰੰਗ ਨਹੀਂ, ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਪ੍ਰਕਾਸ਼ਮਾਨ ਆਖਾਂਗੇ, ਕਿਉਂਕਿ ਉਨ੍ਹਾਂ ਵਿਚ ਵਾਹਿਗੁਰੂ ਜੀ ਦੀ ਜੋਤ ਪ੍ਰਚੰਡ ਹੈ। ਮਨੁੱਖ ਵਿਚ ਭਾਵੇਂ ਉਹ ਕਿਤਨਾ ਵੀ ਚੰਗਾ ਹੋਵੇ, ਰਤਕ ਮਾਇਆ ਦਾ ਲੇਸ਼ ਜ਼ਰੂਰ ਹੈ, ਪਰ ਦੇਵਤੇ ਉਹ ਸ਼ਕਤੀਆਂ ਹਨ ਜਿਨ੍ਹਾਂ ਵਿਚ ਤੇਜ ਹੀ ਤੇਜ ਹੈ, ਨਿਰੋਲ ਜੋਤ ਹੀ ਹੈ। ਜੋਤ ਤੋਂ ਛੱਡ ਕੋਈ ਹਨੇਰਾ ਜਾਂ ਪਰਛਾਵਾਂ ਨਹੀਂ। ਇਸ ਗੱਲ ਨੂੰ ਚੰਗੀ ਤਰ੍ਹਾਂ ਖੋਲਣ ਲਈ ਆਓ ਅਸੀਂ ਇਕ ਦੋ ਉਦਾਹਰਣ ਲਈਏ, ਕਿਉਂਕਿ ਫਿਰ ਦੇਵਤਿਆਂ ਦਾ ਦਿਵ ਰੂਪ ਸਾਡੇ ਹਿਰਦੇ ਵਿਚ ਚੰਗੀ ਤਰ੍ਹਾਂ ਬੈਠ ਜਾਵੇਗਾ। ਪਹਿਲਾਂ ਦਮਯੰਤੀ ਦੇਵੀ ਦੇ ਸੁੰਬਰ ਦੀ ਗਾਥਾ ਯਾਦ ਕਰੋ। ਇਸ ਦਾ ਪ੍ਰੇਮ ਰਾਜੇ ਨਾਲ ਸੀ, ਪਰ ਸਵੰਬਰ ਵੇਲੇ ਇਸ ਨੂੰ ਭੁਚਲਾਉਣ ਲਈ ਤੇ ਸੱਚਾ ਪ੍ਰੇਮ ਪਰਖਣ ਲਈ ਚਾਰ ਹੋਰ ਦੇਵਤੇ ਵੀ ਨਾਲ ਦੇ ਨਾਲ ਆ ਬੈਠੇ। ਨਾਲੇ ਉਨ੍ਹਾਂ ਨੇ ਨਾਲ ਦਾ ਰੂਪ ਧਾਰਨ ਕਰ ਲਿਆ। ਹੁਣ ਜਦ ਦਮਯੰਤੀ ਹੱਥ ਵਿਚ ਹਾਰ ਲੈ ਕੇ ਨਾਲ ਦੇ ਗਲੇ ਵਿਚ ਪਾਉਣ ਲੱਗੀ ਤਾਂ ਉਸ ਨੂੰ ਬੜੀ ਔਕੜ ਹੋਈ, ਕਿਉਂਕਿ ਉਸ ਨੂੰ ਪਤਾ ਨਹੀਂ ਸੀ ਜੋ ਨਾਲ ਪ੍ਰਾਣੀ ਕੌਣ ਹੈ ਤੇ ਬਾਕੀ ਦੇ ਚਾਰ ਦੇਵਤੇ ਕੌਣ ਹਨ ਜਿਨ੍ਹਾਂ ਨੇ ਨਲ ਦਾ ਹੀ ਰੂਪ ਧਾਰਿਆ ਹੋਇਆ ਹੈ। ਪਹਿਲਾਂ ਤਾਂ ਦਮਯੰਤੀ ਬੜੀ ਘਾਬਰੀ, ਪਰ ਵਾਹਿਗੁਰੂ ਨੇ ਉਸਦੇ ਹਿਰਦੇ ਵਿਚ ਬੁੱਧ ਪਾਈ ਤੇ ਉਸ ਨੂੰ ਆਪਣੇ ਨਲ ਦਾ ਦੂਜੇ ਨਾਲੋਂ ਫਰਕ ਪਤਾ ਲੱਗ ਗਿਆ। ਉਹ ਫਰਕ ਕੀ ਸੀ? ਆਖਦੇ ਹਨ ਕਿ ਦਮਯੰਤੀ ਨੇ ਜਦ ਨੀਝ ਲਾ ਕੇ ਵੇਖਿਆ ਤਾਂ ਪਤਾ ਲੱਗਾ ਜੋ ਨਲ ਦਾ ਤਾਂ ਪਰਛਾਵਾਂ ਪ੍ਰਿਥਵੀ ਉਪਰ ਪੈਂਦਾ ਹੈ, ਪਰ ਚੌਹਾਂ ਦੇਵਤਿਆਂ ਦਾ ਕੋਈ ਪਰਛਾਵਾਂ ਹੀ ਨਹੀਂ। ਇਤਨਾ ਹੀ ਨਹੀਂ, ਨਾਲ ਨਿਮਖ ਨਿਮਖ ਅੱਖਾਂ ਫੜਕਦਾ ਸੀ, ਪਰ ਦੇਵਤੇ ਇਕ ਟੱਕ ਡੋਲ ਨੀਝ ਲਾ ਕੇ ਤੱਕਦੇ ਸਨ। ਇਸ ਗਾਥਾ ਦਾ ਕੀ ਭਾਵ ਹੈ? ਉੱਤਰ ਹੈ ਜੋ ਇੱਥੇ ਦੇਵਤਿਆਂ ਦੇ ਮਨੁੱਖਾਂ ਵਿਚ ਭਿੰਨ ਭੇਦ ਸੋਹਣੀ ਤਰ੍ਹਾਂ ਦਸਿਆ ਹੈ। ਜੋ ਦੇਵਤੇ ਪਰਛਾਵੇਂ ਤੋਂ ਬਿਨਾਂ ਹਨ ਤੇ ਡੋਲ ਲੈਂਦੇ ਹਨ, ਪਰ ਪ੍ਰਾਣੀ ਖਿਣ ਖਿਣ ਡੋਲਦੇ ਹਨ ਜਿਸਦਾ ਬਾਹਲਾ ਚਿੰਨ ਅੱਖ ਫੜਕਣਾ ਹੈ। ਪਰ ਇਸ ਗਾਥਾ ਤੋਂ ਇਹ ਨਹੀਂ ਸਮਝਣਾ ਚਾਹੀਦਾ ਜੋ ਦੇਵਤਿਆਂ ਦੀ ਸੱਚਮੁੱਚ ਕੋਈ ਸ਼ਕਲ ਹੈ। ਨਹੀਂ ਨਹੀਂ, ਉਹ ਤਾਂ ਨਿਰੰਕਾਰੀ ਸ਼ਕਤੀਆਂ, ਫੋਰਮਲੈਸ ਫੋਰਸ ਹਨ, ਪਰ ਕਥਾ ਕਹਾਣੀਆਂ ਵਿਚ ਉਨ੍ਹਾਂ ਦਾ ਰੂਪ ਇਸ ਵਾਸਤੇ ਨਿਯਤ ਕੀਤਾ ਜਾਂਦਾ ਹੈ ਜੋ ਉਸ ਸ਼ਕਤੀ ਦਾ ਗੁਣ ਸਾਡੇ ਮਨ ਵਿਚ ਖੁੱਭ ਜਾਵੇ। ਇਸ ਕਰਕੇ ਸੂਰਜ ਨੂੰ ਲਾਲ ਰੰਗ ਬਣਾਉਂਦੇ ਹਨ, ਕਿਉਂਕਿ ਸੂਰਜ ਲਾਲ ਅੰਗਾਰਾਂ ਵਾਂਗ ਚਮਕਦਾ ਹੈ। ਸੋਮਾ ਨੂੰ ਸੀਤ ਅੰਸੂ ਇਸ ਕਰਕੇ ਆਖਦੇ ਹਨ ਕਿ ਉਸ ਦੀਆਂ ਸੀਤਲ ਕਰਨਾ ਹੁੰਦੀਆਂ ਹਨ। ਅਗਨੀ ਨੂੰ ਕਾਲੇ ਕੱਪੜੇ ਇਸ ਵਾਸਤੇ ਪਾਉਂਦੇ ਹਨ ਕਿਉਂਕਿ ਅੱਗ ਦੇ ਅਰਧ ਗਿਰਦ ਧੂੰਆਂ ਤੇ ਅੰਧਕਾਰ ਨਿਰਤ ਕਰਦਾ ਹੈ। ਗੱਲ ਕੀ, ਦੇਵਤਿਆਂ ਦੇ ਭਾਵੇਂ ਗੁਣ ਭਿੰਨ ਭਿੰਨ ਹੁੰਦੇ ਹਨ, ਪਰ ਉਨ੍ਹਾਂ ਦਾ ਕੋਈ ਰੂਪ ਨਹੀਂ। ਦੇਵਤੇ ਵਾਹਿਗੁਰੂ ਜੀ ਦੀਆਂ ਪ੍ਰਕਾਸ਼ਮਾਨ, ਬਲਵਾਨ, ਤੇਜਵਾਨ ਸ਼ਕਤੀਆਂ ਹਨ। ਇਕ ਹੋਰ ਉਦਾਹਰਣ ਲਓ, ਸੁਕੰਨਿਆ ਇਸਤਰੀ ਵਾਲੀ, ਜਿਸ ਚੰਗੀ ਸਵੱਛ ਕੰਨਿਆ ਦੇ ਇਕ ਬੁੱਢੇ ਰਿਸ਼ੀ ਨਾਲ ਸ਼ਾਦੀ ਕੀਤੀ ਸੀ ਤੇ ਜਿਸਦੀ ਤਨੋ ਮਨੋ ਸੇਵਾ ਕਰਨ ਦੇ ਵਿਚ ਅਸ਼ਵਨੀ ਕੁਮਾਰ ਦੇਵਤੇ ਆਏ ਤੇ ਆ ਕੇ ਬੁੱਢੇ ਖਾਏ ਰਿਸ਼ੀ ਨੂੰ ਆਪਣੇ ਦੈਵੀ ਬਲ ਨਾਲ ਡਾਢਾ ਸੁੰਦਰ ਜਵਾਨ ਕਰ ਗਏ। ਇਨ੍ਹਾਂ ਅਸ਼ਵਨੀ ਕੁਮਾਰਾਂ ਨੇ ਇਸ ਕੰਨਿਆ ਦੀ ਪਰਖ ਕੀਤੀ ਤੇ ਆਪਣਾ ਰੂਪ ਅਜਿਹਾ ਹੀ ਬਣਾ ਲਿਆ। ਗੱਲ ਕੀ, ਇਕ ਦੀ ਬਜਾਏ ਤਿੰਨ ਇਕੋ ਜਿਹੇ ਸੁੰਦਰ ਸੁਕੰਨਿਆ ਦੇ ਸਾਹਮਣੇ ਆ ਗਏ। ਹੁਣ ਸੁਕੰਨਿਆ ਵੀ ਟੁਰਦੀ ਜਾਂਦੀ ਸੀ ਤੇ ਉਹ ਤਿੰਨੇ ਜਵਾਨ ਵੀ। ਗਰਮੀ ਦੇ ਦਿਨ ਸਨ, ਪਹਿਲਾਂ ਤਾਂ ਸੁਕੰਨਿਆ ਦਮਯੰਤੀ ਵਾਂਗ ਭੁਲੇਖੇ ਵਿਚ ਪੈ ਗਈ, ਪਰ ਜਦ ਨੀਝ ਲਾ ਕੇ ਤੱਕਿਆ ਤਾਂ ਕੀ ਵੇਖਿਆ ਜੋ ਦੋਹਾਂ ਨੂੰ ਤਾਂ ਪਸੀਨਾ ਨਹੀਂ ਆ ਰਿਹਾ ਤਾਂ ਇਕ ਨੂੰ ਆ ਰਿਹਾ ਹੈ। ਉਸ ਵੇਲੇ ਉਸ ਨੂੰ ਪਤਾ ਲੱਗਾ ਜੋ ਪਸੀਨੇ ਤੋਂ ਬਿਨਾਂ ਜੋ ਜੀਵ ਹਨ ਉਹ ਦੇਵਤੇ ਹੋਣਗੇ ਕਿਉਂਕਿ ਮਨੁੱਖ ਮਾਤਰ ਤੋਂ ਕੰਮ ਕਰਨ ਵੇਲੇ ਪਸੀਨਾ ਅਵਸ਼ ਆਉਂਦਾ ਹੈ। ਦੂਜਾ ਫਰਕ ਇਹ ਹੈ ਮਨੁੱਖਾਂ ਤੇ ਦੇਵਤਿਆਂ ਵਿਚ ਕਿ ਮਨੁੱਖ ਜੋ ਕੁਝ ਕਰਦੇ ਹਨ ਆਪਣੇ ਪਸੀਨੇ ਦੇ ਤਰਾਣ ਨਾਲ ਕਰਦੇ ਹਨ, ਫਿਰ ਤਰਾਣ ਲਾਉਣ ਨਾਲ ਥੱਕਦੇ ਹਨ, ਪਰ ਦੇਵਤੇ ਕੰਮ ਕਰੀ ਜਾਂਦੇ ਹਨ ਕਦੀ ਵੀ ਥੱਕਦੇ ਨਹੀਂ। ਗੱਲ ਕਿ ਦੇਵਤੇ ਥੱਕ ਸ਼ਕਤੀਆਂ ਹਨ ਜੋ ਕੰਮ ਕਰਦਿਆਂ ਨਹੀਂ ਸੰਗਦੀਆਂ। ਸੂਰਜ ਨਿਤ ਚੜਦਾ ਹੈ ਤੇ ਚੰਨ ਤੋਂ ਨਹੀਂ ਸੰਗਦਾ ਜਾਂ ਥੱਕਦਾ। ਬਾਜੂ ਨਿਤ ਚੱਲਦੀ ਹੈ, ਅਗਨੀ ਨਿਤ ਲਾਟਾਂ ਕੱਢਦੀ ਹੈ, ਪਾਣੀ ਨਿਤ ਰੁੜਦਾ ਹੈ। ਇਸ ਕਰਕੇ ਦੇਵਤੇ ਉਹ ਹਨ ਜੋ ਆਪਣਾ ਕੰਮ ਥੱਕਣ ਤੋਂ ਬਿਨਾਂ ਸਦੀਵ ਕਾਲ ਤੱਕ ਕਰਨ। ਤੀਜੀ ਗੱਲ ਯਾਦ ਰੱਖਣ ਵਾਲੀ ਇਕ ਹੋਰ ਹੈ ਜੋ ਸਾਨੂੰ ਰਾਹੂ ਕੇਤੂ ਦੀ ਮਿਸਾਲ ਤੋਂ ਪਤਾ ਲੱਗੇਗਾ। ਸਿਆਣੇ ਆਖਦੇ ਹਨ ਜੋ ਰਾਹੂ ਵਾਸਤਵ ਵਿਚ ਇਕ ਦੈਂਤ ਸੀ, ਪਰ ਅਮਤ ਜਦ ਖੀਰ ਸਮੁੰਦਰ ਵਿਚੋਂ ਨਿਕਲਿਆ ਸੀ ਤਾਂ ਉਹ ਵੀ ਪੀ ਗਿਆ ਸੀ। ਇਸ ਕਰਕੇ ਹੋਰਾਂ ਦੇਵਤਿਆਂ ਵਾਂਗ ਰਾਹੂ ਵੀ ਅਮਰ ਹੈ, ਭਾਵੇਂ ਇਸ ਦਾ ਕੰਮ ਭੈੜਾ ਹੀ ਹੈ ਗ੍ਰਹਿਣ ਲਾਉਣਾ। ਗੱਲ ਕਿ ਸਭੇ ਦੇਵਤੇ ਇਕ ਗੱਲ ਵਿਚ ਸਾਂਝੇ ਹਨ ਕਿ ਉਹ ਅਮਰ ਹਨ। ਅਸੀਂ ਮਰਦੇ ਜੀਂਦੇ ਆਵਾਗੁਣ ਦੇ ਚੱਕਰ ਵਿਚ ਫਸੇ ਹੋਏ ਹਾਂ, ਪਰ ਦੇਵਤੇ ਸਦੀਵ ਕਾਲ ਲਈ ਰਹਿਣਗੇ। ਇਸ ਕਰਕੇ ਦੇਵਤੇ ਉਹ ਹਨ ਜੋ ਪ੍ਰਕਾਸ਼ਮਾਨ ਹਨ, ਜੋ ਅਮਰ ਹਨ, ਜੋ ਆਵਾਗੁਣ ਦੇ ਚੱਕਰ ਤੋਂ ਬਾਹਰ ਹਨ ਤੇ ਜਿਨ੍ਹਾਂ ਦਾ ਕੋਈ ਖਾਸ ਰੂਪ ਨਹੀਂ। ਦੇਵਤੇ ਥੱਕ ਸ਼ਕਤੀਆਂ ਹਨ, ਇਨ੍ਹਾਂ ਸ਼ਕਤੀਆਂ ਦਾ ਮੂਲ ਵਾਹਿਗੁਰੂ ਆਪ ਹੈ, ਪਰ ਜੀਕਣ ਸੂਰਜ ਦੀ ਚਿੱਟੀ ਰੋਸ਼ਨੀ ਅੱਗੇ ਸਤ ਰੰਗਾਂ ਵਿਚ ਖਿੰਡ ਕੇ ਵੱਖ ਵੱਖ ਨਾਮ ਧਾਰਦੀ ਹੈ। ਤੀਕਣ, ਬ੍ਰਹਮਾ, ਬਿਸ਼ਨ ਤੇ ਮੇਸ਼ ਭਿੰਨ ਭਿੰਨ ਸ਼ਕਤੀਆਂ ਦੇ ਨਾਮ ਹਨ, ਇਨ੍ਹਾਂ ਦਾ ਮੁੱਢ ਵਾਹਿਗੁਰੂ ਜੀ ਆਪ ਹੀ ਹਨ। ਬ੍ਰਹਮਾ ਬਿਸ਼ਨ ਮੇਸ਼ ਇਕ ਮੂਰਤ ਆਪੇ ਕਰਤਾ ਕਾਰੀ, ਭਾਵ ਬ੍ਰਹਮਾ ਬਿਸ਼ਨ ਮੇਸ਼ ਦਾ ਮਨ ਘੜਤ ਨਾਮ ਹਨ। ਕਿਨ੍ਹਾਂ ਦੇ? ਸ਼ਕਤੀਆਂ ਦੇ। ਇਨ੍ਹਾਂ ਦੇ ਮੁੱਢ ਕਾਰਨ ਕਾਰਨ ਸੱਤਾ ਦੇ ਪ੍ਰਦਾਤਾ ਵਾਹਿਗੁਰੂ ਜੀ ਆਪ ਹਨ। ਬ੍ਰਹਮਾ ਸੰਸਾਰ ਨੂੰ ਪ੍ਰਗਟ ਕਰਨ ਵਾਲੀ ਸ਼ਕਤੀ ਹੈ, ਵਿਸ਼ਨੂੰ ਪਾਲਣ ਪੋਸਣ ਵਾਲੀ ਸ਼ਕਤੀ ਤੇ ਮਹੇਸ਼ ਕਰਨ ਵਾਲੀ, ਵਿਸ਼ਨੂੰ ਪਾਲਣ ਪੋਸਣ ਵਾਲੀ ਸ਼ਕਤੀ ਤੇ ਮਹੇਸ਼ ਮਾਰਨ ਵਾਲੀ, ਸਮੇਟਣ ਵਾਲੀ। ਜਥਾ ਏਕਾ ਮਾਈ ਜੁਗਤ ਵਿਆਈ ਤਨ ਚੇਲੇ ਪਰਵਾਨ, ਇਕ ਸੰਸਾਰੀ ਇਕ ਭੰਡਾਰੀ ਕਲਾਏ ਦੀਵਾਨ, ਜੋ ਤੁਸ ਭਾਵੈ ਤੇ ਚਲਾਵੈ ਜੋ ਹੋਵੇ ਫਰਮਾਨ, ਉਹ ਵੇਖੇ ਉਹ ਨਾਨਦ ਨਾਮੈ ਬਹੁਤਾ ਉਹ ਬਡਾਣ। ਗੱਲ ਕੀ ਸ਼ਕਤੀ ਦਾ ਮੰਬਾ ਆਦਿ ਤੇ ਅੰਤ ਵਾਹਿਗੁਰੂ ਆਪ ਹੈ। ਇਕ ਸ਼ਕਤੀ ਸਾਰਿਆਂ ਨੂੰ ਨਹੀਂ ਜਾਣ ਸਕਦੀ, ਉਹ ਵੇਖੇ ਉਹਨਾਂ ਨਦ ਨਾ ਆਵੈ, ਪਰ ਆਪਣੀ ਥਾਂ ਤੇ ਸਭੇ ਸ਼ਕਤੀਆਂ ਪ੍ਰਬਲ ਹਨ। ਗੱਲ ਕੀ ਦੇਵਤਿਆਂ ਦੇ ਆਦਿ ਦੇ ਵਾਹਿਗੁਰੂ ਜੀ ਵਿਚ ਉਹ ਸੰਬੰਧ ਹੈ ਜਿਹਾ ਕਿ ਬੂਟੇ ਦੇ ਟਾਹਣੀਆਂ ਵਿਚ, ਪਰ ਇਹ ਉਦਾਹਰਣ ਰਤਕ ਭੁਚਲਾਉਣ ਵਾਲਾ ਹੈ ਕਿਉਂਕਿ ਬੂਟੇ ਤਾਂ ਜੜ ਹਨ ਪਰ ਵਾਹਿਗੁਰੂ ਜੀ ਅਤੇ ਦੇਵਤੇ ਜੜ ਨਹੀਂ। ਭਿੰਨ ਭਿੰਨ ਸ਼ਕਤੀਆਂ ਹਨ, ਮਨੁੱਖਾਂ ਵਿਚ ਵੀ ਸ਼ਕਤੀ ਹੈ ਪਰ ਸਾਡੇ ਨਾਲ ਜੜ ਮਾਦਾ ਵੀ ਹੈ, ਸਾਡੀ ਰੋਸ਼ਨੀ ਨਾਲ ਪਰਛਾਵਾਂ ਵੀ, ਪਰ ਦੇਵਤੇ ਤਾਂ ਨੌ ਸ਼ਕਤੀਆਂ ਹਨ ਅਜਰ ਅਮਰ ਅਥਕ। ਆਓ ਪਹਿਲਾਂ ਅਸੀਂ ਇਹ ਵਿਚਾਰੀਏ ਜੋ ਬ੍ਰਹਿਮੰਡ ਵਿਚ ਕਿਤਨੀਆਂ ਸ਼ਕਤੀਆਂ ਪਰਮਲ ਕੰਮ ਕਰ ਰਹੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਜਾਂ ਇਕ ਨਿੱਕੇ ਜਿਹੇ ਰੇਤ ਦੇ ਕਣਕੇ ਵਿਚ ਵੀ ਬੇਅੰਤ ਸ਼ਕਤੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਦਾ ਗਣਨਾ ਪਹਿਲੋਂ ਪਹਿਲ ਅਸੰਭਵ ਜਾਪਦਾ ਹੈ। ਪਰ ਜੀਕਣ ਸਿਆਣਿਆਂ ਨੇ ਸਾਇੰਸ ਦੀਆਂ 100 ਧਾਤਾਂ ਐਲੀਮੈਂਟਸ ਨੂੰ ਛੱਡ ਕੇ 5 ਭੂਤ ਮਿੱਥੇ ਹਨ, ਜਥਾ ਆਕਾਸ਼, ਬਾਜੂ, ਅਗਨੀ, ਪੌਣ ਤੇ ਪਾਣੀ, ਉਸੇ ਤਰ੍ਹਾਂ ਦੇਵਤੇ ਦੀ ਮੋਟੀ ਪੜਤਾਲ ਲਈ 33 ਗਿਣੇ ਹਨ। ਇਹ ਕਿਉਂ ਗਿਣੇ ਹਨ? ਇਸ ਗੱਲ ਦਾ ਉੱਤਰ ਅੱਗੇ ਜਾ ਕੇ ਖੁੱਲ ਜਾਵੇਗਾ, ਪਰ ਆਓ ਪਹਿਲਾਂ ਅਸੀਂ ਬ੍ਰਹਿਮੰਡ ਵੱਲ ਨਚਨ ਮਾਰੀਏ ਤੇ ਵੇਖੀਏ ਜੋ ਇੱਥੇ ਕਿਤਨੀਆਂ ਤਾਕਤਾਂ ਕੰਮ ਕਰ ਰਹੀਆਂ ਹਨ। 5 ਭੂਤਾਂ ਅਸੀਂ ਅੱਗੇ ਗਿਣ ਹੀ ਆਏ ਹਾਂ, ਇਹ ਇਸ ਬ੍ਰਹਿਮੰਡ ਦਾ ਪਿੰਜਰ ਹਨ, ਪਰ ਇਨ੍ਹਾਂ ਤੋਂ ਛੁੱਟ 3 ਹੋਰ ਤਾਕਤਾਂ ਵੀ ਇੱਥੇ ਵਸਦੀਆਂ ਹਨ। ਕਿ ਇਕ ਤਾਂ ਧਰੁਵ ਧਾਰਾ ਜੋ ਹੋਰਾਂ ਨਖੱਤਰਾਂ ਦਾ ਵਾਚਕ ਹੈ ਤੇ ਜੋ ਅਟਲ ਪਦਵੀ ਰੱਖਣ ਕਰਕੇ ਖਾਸ ਧਿਆਨਯੋਗ ਹੈ। ਹੁਣ ਇਸੇ ਅਟਲ ਸ਼ਕਤੀ ਅੱਗੇ ਆ ਕੇ 2 ਪੱਖ ਹੋ ਜਾਂਦੇ ਹਨ, ਜਿਨ੍ਹਾਂ ਨੂੰ ਦੇਵ ਲੋਕ ਆਖਦੇ ਹਨ, ਭਾਵ ਸਵਰਗ ਤੇ ਮਾਤ ਲੋਕ, ਜਾਂ ਦੇਵ ਪੌੜੀ ਤੇ ਪਿੱਤਰ ਪੌੜੀ। ਪਹਿਲੀ ਮੁੱਢਲੀ ਤਾਕਤਾਂ ਇਕ ਹੁੰਦੀ ਹੈ, ਪਰ ਅੱਗੋਂ ਇਕ ਧਾਰ ਦੀਆਂ 2 ਧਾਰਾਂ ਹੋ ਜਾਇਆ ਕਰਦੀਆਂ ਹਨ। ਇਸੇ ਕਰਕੇ ਸੰਸਾਰ ਵਿਚ ਦੁੱਖ ਸੁੱਖ, ਦਿਨ ਰਾਤ, ਊਚ ਨੀਚ ਦਾ ਜੋੜਾ ਹੈ। ਦੇਵ ਲੋਕ ਉੱਚੀ ਪੌੜੀ ਦਾ ਵਾਚਕ ਹੈ ਤੇ ਸੋਮ ਲੋਕ ਆਵਾਗਮਨ ਵਿਚ ਉਤਰਨ ਵਾਲੀ ਪੌੜੀ ਦਾ। ਇਨ੍ਹਾਂ ਦੇ 2 ਚਿੰਨ ਹਨ, ਸੂਰਜ ਤੇ ਚੰਦਰਮਾ। ਗੱਲ ਕੀ ਬ੍ਰਹਿਮੰਡ ਵਿਚ 8 ਤਾਕਤਾਂ ਵਸਦੀਆਂ ਹਨ, 5 ਭੂਤ ਪਲੱਸ ਚੰਦਰਮਾ, ਸੂਰਜ ਤੇ ਅਟਲ ਧਰੂ। ਇਨ੍ਹਾਂ 8 ਵਸਨੀਕ ਸ਼ਕਤੀਆਂ ਨੂੰ ਬਸੂ ਦੇਵਤੇ ਆਖਦੇ ਹਨ। ਬਸੂ ਕਿਉਂ? ਇਸ ਲਈ ਜੋ ਇਹ ਤਾਕਤਾਂ ਸੰਸਾਰ ਵਿਚ ਵਸ ਰਹੀਆਂ ਹਨ, ਇੱਥੇ ਤੋੜੀ ਤਾਂ ਸਾਫ਼ ਸਪਸ਼ਟ ਹੈ। ਪਰ ਜੀਕਣ ਕਾਗਜ਼ ਤੇ ਲਿਖਣ ਲਈ ਕਰਮ ਦੀ ਲੋੜ ਹੈ, ਉਸੇ ਤਰ੍ਹਾਂ ਬ੍ਰਹਿਮੰਡ ਵਿਚ ਵੀ ਕੋਈ ਲਿਖਣ ਵਾਲੀ ਕਰਮ ਲੜੀਂਦੀ ਹੈ। ਇਹ ਸੂਰਜ ਦੀ ਟੋਰ ਹੈ, ਸੂਰਜ ਇਕ ਜਗ੍ਹਾ ਟਿਕ ਕੇ ਨਹੀਂ ਬਹਿੰਦਾ, 12 ਮਹੀਨੇ ਟੁਰਦਾ ਹੀ ਰਹਿੰਦਾ ਹੈ। ਜੀਕਣ ਘੜੀ ਦੀ ਛੋਟੀ ਸੂਈ 12 ਘਰ ਦਿਨ ਵਿਚ ਪੂਰੇ ਕਰਦੀ ਹੈ। ਹੁਣ ਜਿਤਨੇ ਮਹੀਨੇ ਹਨ ਉਤਨੇ ਹੀ ਸੂਰਜ ਦੇ ਘਰ ਹਨ। ਇਨ੍ਹਾਂ ਵਿਚ ਸੂਰਜ ਭਿੰਨ ਭਿੰਨ ਰੂਪ ਵਿਚ ਨਿੱਠ ਕੇ ਬੈਠਦਾ ਹੈ। ਵੇਖੋ ਗਰਮੀਆਂ ਵਿਚ ਕਿਤਨੀ ਗਰਮੀ ਹੁੰਦੀ ਹੈ, ਫਿਰ ਜਦ ਸੂਰਜ ਦੱਖਣ ਨੂੰ ਜਾਂਦਾ ਹੈ ਤਾਂ ਕਿਤਨੀ ਸਰਦੀ ਹੋ ਜਾਂਦੀ ਹੈ। ਇਨ੍ਹਾਂ 12 ਭਿੰਨ ਭਿੰਨ ਸੂਰਜ ਦੀਆਂ ਤਰਾਣਾਂ ਦਾ ਨਾਮ 12 ਆਦਤ ਦੇਵਤੇ ਕਰਕੇ ਆਖੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਜੋ ਸੂਰਜ ਤਾਂ ਇਕ ਹੈ ਪਰ ਇਸ ਦੇ ਤਰਾਣ ਸ਼ਕਤੀਆਂ ਭਿੰਨ ਭਿੰਨ ਘਰਾਂ ਵਿਚ ਭਿੰਨ ਭਿੰਨ ਹਨ। ਇਸੇ ਕਰਕੇ ਸੂਰਜ ਦੀਆਂ ਹੀ 12 ਹੋਰ ਸ਼ਕਲਾਂ ਹਨ। ਇਨ੍ਹਾਂ ਨੂੰ ਆਦਤ ਕਿਉਂ ਆਖਦੇ ਹਨ? ਇਸ ਕਰਕੇ ਜੋ ਸੂਰਜ ਵਾਂਗ 12 ਸ਼ਕਤੀਆਂ ਵੀ ਅਦੁੱਤੀ ਹਨ ਤੇ ਸਦੀਵ ਕਾਲ ਤੱਕ ਰਹਿਣਗੀਆਂ। ਗੱਲ ਕੀ, ਬ੍ਰਹਿਮੰਡ ਵਿਚ 8 ਵਸੂ ਤੇ 12 ਆਦਤ ਸਾਰੇ 20 ਦੇਵਤੇ ਹਨ। ਵਸੂ ਤਾਂ ਕਾਗਜ਼ ਵਾਂਗ ਸਥਿਰ ਹੈ, ਤਾਰ ਸੂਰਜ ਦੀ ਕਲਮ ਉਪਰ ਤੁਰਦੀ ਹੈ, ਘੜੀ ਦੀ ਸੂਈ ਵਾਂਗ ਇਧਰ ਉਧਰ ਫਿਰਦੀ ਹੈ ਤੇ ਹਰ ਇਕ ਘਰ ਵਿਚ ਜਾਂਦੀ ਹੈ। ਇਸੇ ਕਰਕੇ ਜੋ ਵਸੂ ਘੜੀ ਦਾ ਡਾਇਲ ਹਨ ਤਾਂ ਆਦਤ ਟੁਰਨ ਵਾਲੀ ਸੂਈ ਹੈ, ਉਹ ਵੀ ਸ਼ਕਤੀਆਂ ਹਨ। ਜੜ ਮਾਦਾ ਵੀ ਸ਼ਕਤੀ ਤੋਂ ਹੀ ਉਤਪੰਨ ਹੁੰਦਾ ਹੈ ਤੇ ਫਿਰ ਤਾਂ ਇਤਨਾ ਜੋ ਕੋਈ ਸ਼ਕਤੀਆਂ ਦਾ ਮੁੱਢ ਤੇ ਕੋਲ ਹੋਣ ਕਰਕੇ ਪਰਬਲ ਹਨ, ਦੂਜੀਆਂ ਦੂਰ ਹੋਣ ਕਰਕੇ ਸਥਲ ਆਦਿ ਪਰਬਲ ਸ਼ਕਤੀਆਂ ਹਨ ਤੇ ਵਸੂ ਸਸਤ ਪਰ ਹਨ ਦੋਵੇਂ ਸ਼ਕਤੀਆਂ। ਨਹੀਂ ਤਾਂ ਅਸੀਂ ਉਨ੍ਹਾਂ ਨੂੰ ਦੇਵਤੇ ਨਾ ਆਖਦੇ, ਇਹ ਤਾਂ ਹੋਈਆਂ ਬ੍ਰਹਿਮੰਡ ਦੀਆਂ 20 ਸ਼ਕਤੀਆਂ। ਆਓ ਹੁਣ ਆਪਣੇ ਪਿੰਡ ਨੂੰ ਦੇਖੀਏ, ਪਿੰਡ ਸਰੀਰ ਨੂੰ ਦੇਖੀਏ, ਇਸ ਵਿਚ ਵੀ ਅਨੇਕ ਸ਼ਕਤੀਆਂ ਕੰਮ ਕਰ ਰਹੀਆਂ ਹਨ ਤੇ ਸ਼ਕਤੀਆਂ ਸਮੁੰਦਾਇ ਦਾ ਨਾਮ ਪ੍ਰਾਣੀ ਹੁੰਦਾ ਹੈ। ਹੁਣ ਗਿਣੋ ਸਾਡੇ ਵਿਚ ਕਿਤਨੀਆਂ ਹਨ? 5 ਤਾਂ ਕਰਮਿੰਦਰੇ ਹਨ ਜੋ ਬਾਹਰ ਹਨ, ਟੁਰਦੇ ਫਿਰਦੇ ਹਨ, ਬੋਲਦੇ ਖਾਂਦੇ। ਇਨ੍ਹਾਂ ਦੇ ਅੰਦਰ 5 ਗਿਆਨ ਇੰਦਰੇ ਹਨ ਜਿਨ੍ਹਾਂ ਦੁਆਰਾ ਬਾਹਰ ਦੀਆਂ ਗੱਲਾਂ ਦਾ ਗਿਆਨ ਸਾਨੂੰ ਅੰਦਰ ਹੁੰਦਾ ਹੈ। ਇਨ੍ਹਾਂ ਦਾ ਸੰਗਠਨ ਕਰਨ ਵਾਲਾ 11ਵਾਂ ਮਨ ਹੈ। ਮਨ ਕੀ 11 ਤਾਕਤਾਂ ਸਾਡੇ ਵਿਚ ਪ੍ਰਬਲ ਹਨ, ਇਨ੍ਹਾਂ ਨੂੰ ਰੁਦਰ ਆਖਦੇ ਹਨ। ਜਥਾ 11 ਰੁਦਰ ਸਮੁੰਦਰ ਵਿਚ ਪਗਦਾ ਪਾਰਾ ਵਾਰ ਨਾ ਪਾਇਆ। ਭਾਵੇ ਕਿ ਭਾਵੇਂ 11 ਹਨ ਪਰ ਵਾਹਿਗੁਰੂ ਜੀ ਜੋ ਅਨੰਤ ਹਨ, ਸਮੁੰਦਰ ਵੱਤ ਹਨ, ਉਨ੍ਹਾਂ ਦਾ ਅੰਤ ਨਹੀਂ ਪਾ ਸਕਦੇ। ਇਨ੍ਹਾਂ ਨੂੰ ਰੁਦਰ ਕਿਉਂ ਆਖਦੇ ਹਨ? ਇਸ ਕਰਕੇ ਕਿ ਜਦ ਕਿਸੇ ਸੰਬੰਧੀ ਦੇ ਮਰਨ ਵੇਲੇ ਮਨ ਨੂੰ ਖੇਦ ਲੱਗਦਾ ਹੈ ਤਾਂ ਸਾਰੇ 11 ਰਲ ਕੇ ਰੋਂਦੇ ਹਨ। ਰੁਦਰ ਦਾ ਮਤਲਬ ਹੈ ਰੋਣਾ। ਇਹ ਹੋਈਆਂ 20 ਬ੍ਰਹਿਮੰਡੀ ਸ਼ਕਤੀਆਂ ਤੇ 11 ਪਿੰਡ ਦੀਆਂ ਸ਼ਕਤੀਆਂ, ਕੁੱਲ 31 ਸ਼ਕਤੀਆਂ। 2 ਹੋਰ ਦੇਵਤੇ ਕਿਹੜੇ ਹਨ ਜਿਨ੍ਹਾਂ ਦੇ ਮਿਲਣ ਨਾਲ 33 ਮੁਖੀ ਦੇਵਤੇ ਪੂਰਨ ਹੋ ਜਾਂਦੇ ਹਨ? ਉੱਤਰ ਹੈ ਜੋ ਇੰਦਰੀਆਂ ਦਾ ਸਰਦਾਰ ਮਨ ਨਹੀਂ, ਇਕ ਹੋਰ ਤੱਤ ਹੈ ਜਿਸ ਨੂੰ ਅਸੀਂ ਇੰਦਰ ਆਖਾਂਗੇ। ਇਹ 32ਵਾਂ ਤੱਤ ਹੈ। ਇਹ ਦੇਵਤਾ ਅੰਦਰ ਵੀ ਹੈ ਤੇ ਬਾਹਰ ਵੀ। ਅੰਦਰ ਹੋ ਕੇ ਸਭ ਇੰਦਰੀਆਂ ਉਪਰ ਰਾਜ ਕਰਦਾ ਹੈ, ਤਦ ਇਸ ਨੂੰ ਜੀਵ ਆਤਮਾ ਆਖਦੇ ਹਨ। ਬਾਹਰ ਹੋ ਕੇ 5 ਤੱਤਾਂ ਉਪਰ ਰਾਜ ਕਰਦਾ ਹੈ, ਮੀਂਹ ਬਰਾਉਂਦਾ ਹੈ, ਬਿਜਲੀ ਲਿਚਕਾਉਂਦਾ ਹੈ, ਪਰ ਵਾਸਤਵ ਵਿਚ ਇਹ ਮੁੱਢ ਛੁੱਟ ਦੂਜਾ ਤੱਤ ਹੈ ਜੋ ਚੇਤਨ ਦਾ ਦੁਆਰਾ ਸਾਰੇ ਪਰਪੰਚ ਨੂੰ ਬੰਨ ਰੱਖਦਾ ਹੈ, ਜਿਸ ਦੀ ਹਉਮੈ ਨਾਲ ਜਗਤ ਬੱਝਾ ਰਹਿੰਦਾ ਹੈ। ਇਹ ਤਾਂ ਹੋਇਆ ਇੰਦਰ ਭਾਵ ਇੰਦਰੀਆਂ ਤੋਂ ਉਪਰਲਾ ਤੱਤ, ਪਰ ਇਸ ਵਿਚ ਅਜੇ ਹਉਮੈ ਹੈ। ਮੁੱਢਲਾ ਤੱਤ ਕੀ ਹੈ? ਉੱਤਰ ਹੈ ਜੋ ਇਹ ਵਾਹਿਗੁਰੂ ਜੀ ਆਪ ਹਨ ਜੋ ਹਉਮੈ ਤੋਂ ਵੀ ਉਪਰ ਹਨ। ਬਸ ਇਹੋ 33ਵਾਂ ਦੇਵਤਾ ਹੈ। ਇਹ ਹੋਰ ਦੇਵਤਿਆਂ ਵਾਂਗ ਦੇਵਤਾ ਨਹੀਂ, ਸਗੋਂ ਦੇਵਤਿਆਂ ਦਾ ਪਿਤਾ ਹੈ। ਪਰਜਾਪਤੀ ਨਹੀਂ ਨਹੀਂ, ਉਨ੍ਹਾਂ ਦੀ ਮਾਂ ਹੈ। ਅਦਿੱਤੀ ਨਹੀਂ ਨਹੀਂ, ਮਾਤਾ ਪਿਤਾ ਹੋ ਕੇ ਵੀ ਵਿਅਕਤੀ ਤੋਂ ਭਿੰਨ ਨਾਮ ਹੈ। ਇੱਥੇ ਇਕ ਗੱਲ ਖਾਸ ਧਿਆਨਯੋਗ ਹੈ ਕਿ ਇੰਦਰ, ਅਸੀਂ ਵੇਦਾਂ ਪੁਰਾਣਾਂ ਤੇ ਸ਼ਾਸਤਰਾਂ ਵਿਚ ਇੰਦਰ ਬਾਬਤ ਘੜੀਆਂ ਕਹਾਣੀਆਂ ਪੜ੍ਹਦੇ ਹਾਂ ਤੇ ਸਮਝਦੇ ਹਾਂ ਜੋ ਇੰਦਰ ਸਵਰਗ ਵਿਚ ਰਾਜ ਕਰਦਾ ਹੈ, ਦੇਵਤਿਆਂ ਦਾ ਰਾਜਾ ਹੈ, ਪੱਛੜਾਂ ਦੇ ਮੋਹਣੀਆਂ ਉਸ ਦੇ ਦਰਬਾਰ ਵਿਚ ਨਾਚ ਕਰਦੀਆਂ ਹਨ। ਕੀ ਇਹ ਗੱਲਾਂ ਸੱਚ ਹਨ ਜਾਂ ਝੂਠ? ਉੱਤਰ ਹੈ ਜੋ ਸੱਚ ਵੀ ਹਨ ਤੇ ਝੂਠ ਵੀ। ਝੂਠ ਤਦ ਹਨ ਜੇ ਅਸੀਂ ਇੰਦਰ ਨੂੰ ਉਹ ਰਾਜਾ ਵਾਂਗ ਕੋਈ ਰਾਜਾ ਸਮਝਦੇ ਹਾਂ ਤੇ ਸਵਰਗ ਨੂੰ ਕੋਈ ਦੇਸ਼ ਸਮਝਦੇ ਹਾਂ ਜੋ ਭਾਰੀ ਭੁੱਲ ਹੈ। ਸੱਚ ਗੱਲ ਇਹ ਹੈ ਉਹ ਜੋ ਬ੍ਰਹਿਮੰਡ ਵਿਚ ਰਾਜ ਕਰਦਾ ਹੈ, ਪਰ ਨਿਰੰਕਾਰੀ ਸੱਤਾ ਇੰਪਰਸਨਲ ਫੋਰਸ ਹੈ, ਕੋਈ ਪ੍ਰਾਣੀ ਨਹੀਂ। ਜੇ ਪ੍ਰਾਣੀ ਹੁੰਦਾ ਤਾਂ ਇਸ ਨੂੰ ਦੇਵਤਾ ਆਖਦੇ ਤੇ ਪਰਜਾਪਤੀ ਕੋਈ ਖਾਸ ਦੇਵੀ ਜਾਂ ਦੇਵਤਾ ਨਹੀਂ, ਉਹ ਤਾਂ ਨਿਰੰਕਾਰ ਸ਼ੁੱਧ ਚੇਤਨ ਪਰਮਾਤਮਾ ਹੈ। ਜੀਵ ਆਤਮਾ ਵਿਚ ਰਤਕ ਅਗਿਆਨ ਹੈ, ਇਸ ਕਰਕੇ ਤਾਂ ਇੰਦਰ ਦਾ ਆਸਣ ਵੀ ਡੋਲਦਾ ਹੈ। ਕਿਉਂ? ਅਗਿਆਨ ਆਸਣ ਨੂੰ ਹਿਲਾਉਂਦਾ ਹੈ, ਪਰ 33ਵਾਂ ਤੱਤ ਸ਼ੁੱਧ ਗਿਆਨ ਹੈ, ਇਸ ਕਰਕੇ ਵਾਹਿਗੁਰੂ ਆਪ ਹੈ। ਗੱਲ ਕੀ, 33 ਦੇਵਤੇ ਮਾਨੋ ਇਕ ਬ੍ਰਹਿਮੰਡ ਦੀ ਸਮੁਦਾਏ ਫੋਟੋ ਹਨ। ਇਨ੍ਹਾਂ ਵਿਚ ਸੰਸਾਰ ਦੀ ਪੌੜੀ ਹੈ। ਬ੍ਰਹਿਮੰਡ ਜੋ ਜੜ ਹੈ ਉਸ ਤੋਂ ਟੱਪ ਚੇਤਨ ਚਦਾ ਕਾਸ਼, ਜਿਵੇਂ ਫਿਰ ਜੀਵਾਤਮਾ ਤੇ ਪਰਮਾਤਮਾ। ਹਾਂਜੀ, 33 ਦੇਵਤੇ ਇਕ ਜਟਕੀ ਗਿਣਤੀ ਹੈ ਪਿੰਡ ਤੇ ਬ੍ਰਹਿਮੰਡ ਦੇ ਤੱਤਾਂ ਦੀ। ਇਹ ਆਖਣਾ ਜੋ 33 ਤੋਂ ਘੱਟ ਕਿਉਂ ਨਹੀਂ, ਇਤਨੀ ਹੀ ਭੁੱਲ ਹੈ ਜਿਤਨਾ ਇਹ ਆਖਣਾ ਕਿ ਗਜ ਤਿੰਨਾਂ ਫੁੱਟਾਂ ਤੋਂ ਘੱਟ ਕੇ ਆਉਣੇ। ਚੇਤੀ ਦੇ ਉੱਤੇ ਮੰਨ ਲਓ ਇੱਕ ਗਜ ਹੈ ਜਿਸ ਨਾਲ ਅਸੀਂ ਇਸ ਸੰਸਾਰ ਨੂੰ ਮਿਣ ਸਕਦੇ ਹਾਂ ਤੇ ਪੂਰਾ ਪਤਾ ਕੱਢ ਸਕਦੇ ਹਾਂ। ਜੇ ਅਸੀਂ ਤੇਤੀਸ ਦੇਵਤਿਆਂ ਦੀ ਘੁੰਡੀ ਨੂੰ ਸਮਝਾਈਏ ਤਾਂ ਅਸੀਂ ਸਮਝ ਆਵਾਂਗੇ ਕਿ 33 ਕਰੋੜ ਦੇਵਤੇ ਕਿਉਂ ਬਣੇ। ਉੱਤਰ ਹੈ ਜੋ ਇਹ ਤਾਂ ਮੁਬਾਲਗਾ ਹੈ ਜਿਸ ਨੂੰ ਕਵਿਤਾ ਆਦਿ ਲੇਖਾਂ ਵਿਚ ਵਰਣਨ ਦੀ ਖੁੱਲ ਹੈ। ਦੇਵਤੇ ਰਚਨੇ ਹਨ ਜਿਸ ਤਰ੍ਹਾਂ ਕਿ ਸੰਸਾਰ ਦੇ ਟਾਂਟੇ ਹਨ, ਇਸ ਕਰਕੇ ਦੇਵਤੇ ਵੀ ਬੇਅੰਤ ਹਨ। ਕਰੋੜ ਅੱਖਰ ਬੇਅੰਤਾਂ ਨੂੰ ਪ੍ਰਗਟ ਕਰਦਾ ਹੈ, ਪਰ ਸਾਨੂੰ 33 ਨੰਬਰ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ 33 ਸੰਸਾਰ ਦਾ ਗਜ ਹੈ। ਜੀਕਣ ਸਪਤਾਹਰੋ 27 ਤੱਤਾਂ ਦਾ, ਅੱਗੋਂ ਫੇਰ ਹੋਰ ਗਜ ਹਨ। ਜੀਕਣ 84 ਲੱਖ ਜੀਆ ਜੂਨ ਦਾ ਗਜ ਹੈ। ਗੱਲ ਕੀ 33 ਨੰਬਰ ਆਪਣਾ ਭਾਵ ਆਪਣੇ ਥਾਂ ਪੂਰਾ ਰੱਖਦਾ ਹੈ। ਇਸ ਨੂੰ ਅੱਖਾਂ ਦੋਹਲੇ ਨਾ ਕਰਦੇ ਹੋਏ ਅਸੀਂ ਆਖ ਸਕਦੇ ਹਾਂ ਜੋ ਦੇਵਤੇ ਇਤਨੇ ਹਨ ਜਿਤਨੇ ਸਾਡੇ ਸਿਰ ਉਪਰ ਵਾਲ ਹਨ, ਜਾਂ ਜਿਤਨੇ ਰੇਤ ਦੇ ਦਾਣੇ ਸਮੁੰਦਰ ਦੇ ਕੰਢੇ ਉਪਰ ਹਨ। ਜਦ ਗਜ ਬਣ ਜਾਵੇ ਤਾਂ ਅੱਗੋਂ ਸ੍ਰਿਸ਼ਟੀ ਮਿਣੀ ਜਾ ਸਕਦੀ ਹੈ। ਇਸ ਕਰਕੇ 33 ਨੰਬਰ ਪਿੰਡ ਬ੍ਰਹਿਮੰਡ ਦਾ ਗਜ ਹੈ। ਪਰ 33 ਦੇਵਤਿਆਂ ਦਾ ਭਾਵ ਇਹ ਨਹੀਂ ਜੋ ਦੇਵਤੇ ਸਿਰਫ 33 ਹਨ। ਤੁਸੀਂ ਇਕ ਬ੍ਰਹਮਾ ਜਾਂ ਪੈਦਾ ਕਰਨ ਵਾਲੀ ਸ਼ਕਤੀ ਨੂੰ ਲਓ, ਵੇਖੋ ਇਸ ਦੀਆਂ ਕਿਤਨੀਆਂ ਸ਼ਕਲਾਂ ਹਨ। ਅੰਡਜ, ਜੇਲਜ, ਸੇਤ, ਜੋਤਪਜ ਤਾਂ 4 ਮੋਟੇ ਮੋਟੇ ਅੰਗ ਹਨ। ਹੁਣ ਅੰਡੇ ਦੇਣ ਵਾਲੇ ਵੀ ਹਜ਼ਾਰਾਂ ਹੀ ਪੰਛੀ ਹਨ। ਕੋਈ ਵੱਡੇ ਅੰਡੇ ਦਿੰਦਾ, ਕੋਈ ਛੋਟੇ। ਮੱਛੀਆਂ ਇਕ ਦੀ ਥਾਂ ਹਜ਼ਾਰਾਂ ਅੰਡੇ ਦਿੰਦੀਆਂ ਹਨ। ਇਸੇ ਤਰ੍ਹਾਂ ਫਿਰ ਜੇਲ ਵਾਲੇ ਚੌਪਾਏ ਤੇ ਮਨੁੱਖ ਮਾਤਰ ਭਿੰਨ ਭਿੰਨ ਰੂਪ ਹਨ, ਰੇਖ ਤੇ ਬੋਲੀਆਂ ਵਾਲੇ ਹਨ। ਗੱਲ ਕੀ ਇਕ ਕਰਤਾ ਸ਼ਕਤੀ ਬ੍ਰਹਮਾ ਦੇ ਕਰੋੜਾਂ ਰੂਪ ਹਨ। ਇਸ ਤਰ੍ਹਾਂ ਮਹੇਸ਼ ਮਾਰਨ ਵਾਲੀ ਸ਼ਕਤੀ ਦੇ ਕਰੋੜਾਂ ਰੂਪ, ਸਭ ਬਿਮਾਰੀਆਂ, ਸਭ ਪਠੂਹੇ, ਜ਼ਹਿਰ ਆਦਿ ਹਨ। ਇਸ ਕਰਕੇ ਇਕ ਇਕ ਦੇਵਤੇ ਦੇ ਅੱਗੋਂ ਕਰੋੜਾਂ ਰੂਪ ਹਨ। ਜਥਾ ਸ੍ਰੀ ਗੁਰੂ ਮਹਾਰਾਜ, ਕੋਟ ਵਿਸ਼ਨ ਕਿੰਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਭਾਈ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਗੱਲ ਕੀ ਇਕ ਇਕ ਸ਼ਕਤੀ ਦੇ ਅੱਗੋਂ ਕਰੋੜਾਂ ਕਰੋੜ ਮੂੰਹ ਹਨ, ਸ਼ਕਲਾਂ ਹਨ, ਪਰ ਗੁਰਮੁਖ ਇਨ੍ਹਾਂ ਨਿੱਕੀਆਂ ਤਾਕਤਾਂ ਨੂੰ ਛੱਡ ਕੇ ਉਸ ਮੁੱਢ ਨੂੰ ਪਕੜਦੇ ਹਨ, ਉਸ ਹੇਮਕੋਟ ਤੋੜੀ ਅੱਪੜਦੇ ਹਨ ਜਿੱਥੋਂ ਇਹ ਸਭ ਸ਼ਕਤੀਆਂ ਇੰਜ ਨਿਕਲਦੀਆਂ ਹਨ ਜਿਕਣ ਪੰਜਾਬ ਦੇ 5 ਦਰਿਆ। ਗੁਰਸਿੱਖ ਬ੍ਰਹਮੇ ਦੇ ਪਾਚਕ ਨਹੀਂ, ਸਗੋਂ ਉਸ ਵਾਹਿਗੁਰੂ ਦੇ ਹਨ ਜੋ ਕਰੋੜਾਂ ਬ੍ਰਹਮੇ ਪੈਦਾ ਕਰਦਾ ਹੈ, ਉਸ ਵਾਹਿਗੁਰੂ ਦੇ ਹਨ ਜੋ ਵਿਸ਼ਨੂੰ ਸ਼ਿਵ ਇੰਦਰ ਆਦਿ ਨੂੰ ਬਣਾਉਂਦਾ ਹੈ ਤੇ ਕਾਲੇ ਲਾਉਂਦਾ ਹੈ, ਉਸ ਵਾਹਿਗੁਰੂ ਦੇ ਧੁਰ ਦਰਬਾਰ ਵਿਚ ਸ਼ਕਤੀਆਂ ਇਹਮ ਕਰਦੀਆਂ ਹਨ ਜਿਕਣ ਕਿਸੇ ਵਰਕਸ਼ਾਪ ਵਿਚ ਨਨੈਮੋ, ਜਾਂ ਜਿਕਣ ਕਿਸੇ ਰਾਜੇ ਦਰਬਾਰ ਵਜ਼ੀਰਾਂ ਦੀ ਸੈਨਾ। ਵੇਖੋ ਗੁਰੂ ਮਹਾਰਾਜ ਜੀ ਦੇਵੀ ਦੇਵਤਿਆਂ ਤੇ ਵਾਹਿਗੁਰੂ ਜੀ ਵਿਚ ਇਤਨਾ ਕੁ ਇਸ ਮਾਰਜ ਦਾ ਫਰਕ ਦੱਸੇ ਹਨ। ਵਾਹਿਗੁਰੂ ਜੀ ਦਰਬਾਰ ਸ਼ਕਤੀਆਂ ਕੁਰਮੁਲ ਕੁਰਮੁਲ ਕਰਦੀਆਂ ਫਿਰਦੀਆਂ ਹਨ। ਅਨੇਕ ਬ੍ਰਹਮੇ ਜਾ ਕੇ ਵੇਦ ਧੁਨ ਕਰੇ, ਅਨੇਕ ਮਹੇਸ਼ ਬੈਸ ਧਿਆਨ ਧਰੇ, ਅਨੇਕ ਪੁਰਖ ਅੰਸਾ ਅਵਤਾਰ, ਅਨੇਕ ਇੰਦਰ ਉਭੇ ਦਰਬਾਰ, ਅਨੇਕ ਸੂਰ ਸਸੀਅਰ ਨਖਿਆਤ, ਅਨੇਕ ਦੇਵੀ ਦੇਵਾ ਭਾਂਤ, ਅਨੇਕ ਬਸੁਦਾ ਅਨੇਕ ਕਾਮ ਧੇਨ, ਅਨੇਕ ਪਾਰ ਜਾਤ ਅਨੇਕ ਮੁਖ ਵੇਨ, ਅਨੇਕ ਧਰਮ ਅਨੇਕ ਕੁਮੇਰ, ਅਨੇਕ ਵਰਨ ਅਨੇਕ ਕਣਕ ਸੁਮੇਰ, ਅਨੇਕ ਸ਼ੇਖ ਨਮਤਨ ਨਾਮ ਲੇ ਪਾਰਵਮ ਕਾ ਅੰਤ ਨ ਦੇ। ਗੱਲ ਕੀ ਵਾਹਿਗੁਰੂ ਜੀ ਵਿਚ ਤੇ ਦੇਵਤਿਆਂ ਵਿਚ ਇਤਨੀ ਬਿਥ ਹੁੰਦੀ ਹੈ ਜਿਤਨੀ ਕਿ ਸੂਰਜ ਤੇ ਹੋਰ ਨਖੱਤਰਾਂ ਵਿਚ, ਜਾਂ ਜਿਤਨੀ ਕਿ ਸਾਗਰ ਤੇ ਬੂੰਦ ਵਿਚ। ਦੇਵਤੇ ਵੀ ਵਾਹਿਗੁਰੂ ਜੀ ਦਾ ਅੰਤ ਨਹੀਂ ਜਾਣ ਸਕਦੇ। ਕਿਉਂ? ਉੱਤਰ ਹੈ, ਪਿਤਾ ਕਾ ਜਾਣੂ ਕੇ ਜਾਣੇ ਭੂਤ, ਭਾਵ ਪੁੱਤਰ ਨੂੰ ਕੀ ਪਤਾ ਮੇਰਾ ਪਿਓ ਕਾ ਜੰਮਿਆ ਸੀ। ਅੰਤ ਕਾ ਸੇ ਕੀਕਣ ਬੇਅੰਤ ਦਾ ਪਤਾ ਲੈ ਸਕਦੀ ਹੈ। ਮੱਛੀ ਕੀਕਣ ਸਾਗਰ ਦਾ ਅੰਤ ਪਾ ਸਕਦੀ ਹੈ। ਦੇਵਤਿਆਂ ਨੂੰ ਬੇਅੰਤ ਕਰਕੇ ਅੱਖਣ ਨਾਲ ਉਨ੍ਹਾਂ ਦੀ ਬੇਬਸੀ ਵੀ ਜਾਪਦੀ ਹੈ। ਭਾਵੇਂ ਉਹ ਆਪਣੀ ਥਾਂ ਸਵੱਲ ਹਨ, ਪਰ ਆਪਣੇ ਘਰੋਂ ਬਾਹਰ ਅਵਲ ਹਨ। ਜਥਾ ਸਿੱਧ ਮਨੁੱਖ ਦੇਵ ਅਰ ਦਾਨਵ, ਇਕ ਤਿਲ ਤਾਂ ਕੋ ਮਰਮ ਨਾ ਪਾਵਤ। ਭਾਵੇਂ ਦੇਵਤੇ ਆਪੋ ਆਪਣੇ ਘਰ ਇਕ ਕਿਸਮ ਦੇ ਕਰਮਬੱਧ ਹਨ, ਪਰ ਫਿਰ ਵੀ ਇਸ ਵਿਚ ਕੋਈ ਸ਼ੱਕ ਨਹੀਂ ਜੋ ਦੇਵਤੇ ਮਨੁੱਖਾਂ ਕੋਲੋਂ ਇਕ ਦਰਜਾ ਉੱਚੇ ਹਨ। ਕਿਉਂ? ਜੋ ਉਨ੍ਹਾਂ ਨੇ ਭਾਵੇਂ ਸਾਰੀ ਨਹੀਂ ਪਰ ਬਹੁਤ ਹੱਦ ਤੱਕ ਆਪਣੀ ਹਉਮੈ ਦੀ ਮੈਲ ਨੂੰ ਮਾਂਜ ਲਿਆ ਹੈ, ਜਿਸਦਾ ਨਤੀਜਾ ਇਹ ਹੈ ਉਨ੍ਹਾਂ ਨੂੰ ਅਸੀਂ ਉਹ ਜੋਤ ਆਖਦੇ ਹਾਂ ਜਿਸਦਾ ਪਰਛਾਵਾਂ ਨਹੀਂ। ਆਓ ਹੁਣ ਜਰਾ ਦੇਵਤਿਆਂ ਵਿਚ ਵੀ ਦਰਜੇ ਬਾਚੀਏ। ਦਰਜੇ ਤਾਂ ਭਾਵੇਂ ਬਥੇਰੇ ਹਨ, ਪਰ ਅਸੀਂ ਥੋੜੇ ਜਿਹੇ ਉਦਾਹਰਣ ਵਜੋਂ ਵਿਚਾਰਾਂਗੇ। ਸਭ ਤੋਂ ਹੇਠ ਤਾਂ ਉਹ ਦੇਵਤੇ ਹਨ ਜੋ ਕੁਦਰਤ ਦੇ ਸ਼ਕਤੀ ਵਾਲੇ ਕੰਮ ਤੋਰਦੇ ਹਨ, ਫਿਜ਼ੀਕਲ ਫੋਰਸਿਸ। ਇਨ੍ਹਾਂ ਵਿਚ ਅਸੀਂ ਜਲ, ਵਰਨ, ਪਵਨ, ਵਾਜੂ, ਅਗਨੀ, ਸੂਰਜ ਆਦਿ ਗਿਣ ਸਕਦੇ ਹਾਂ। ਜਨ ਇਨ੍ਹਾਂ ਤਾਕਤਾਂ ਦੀ ਸਿਰਫ਼ ਸ਼ਕਤੀ ਹੀ ਨੁਕਤਾ ਨਿਗਾਹ ਹੇਠਾਂ ਆਵੇ ਤਾਂ ਇਹ ਅਧੀ ਦੈਵਕ ਸ਼ਕਤੀਆਂ ਅਖਵਾਣਗੀਆਂ। ਇਹ ਸਭ ਤੋਂ ਠੁੱਲੀਆਂ ਹਨ ਤੇ ਸਾਇੰਸ ਇਨ੍ਹਾਂ ਹੀ ਤਾਕਤਾਂ ਨੂੰ ਵਰਤ ਕੇ ਤਾਰਾਂ, ਟੈਲੀਫੋਨ, ਬਤਾਰ, ਬਰਕੀਆਂ ਤੇ ਹੋਰ ਆਲੇ ਬਣਾਉਂਦੀ ਹੈ। ਆਪਣੀ ਥਾਂ ਇਹ ਸ਼ਕਤੀਆਂ ਵੀ ਬਹੁ ਮੁੱਲੀਆਂ ਤੇ ਸਾਂ ਸਵੇਤਾ ਇਨ੍ਹਾਂ ਹੀ ਬਲਾਂ ਨੂੰ ਢੂੰਡਦਾ ਹੈ। ਅੱਜ ਕੱਲ੍ਹ ਜਦ ਭਾਫ਼, ਕੋਲਾ, ਪੈਟਰੋਲ ਆਦਿ ਘਟਣ ਲੱਗੇ ਹਨ ਤਾਂ ਹੁਣ ਸਾਇੰਸ ਉਸ ਗੁਪ ਸ਼ਕਤੀ ਨੂੰ ਢੂੰਡਣ ਲਈ ਹੰਭਲਾ ਮਾਰ ਰਹੀ ਹੈ ਜੋ ਪਰਮਾਣੂ ਵਿਚ ਕੁੰਡਲ ਮਾਰ ਕੇ ਬੈਠੀ ਹੋਈ ਹੈ। ਪਰ ਇਨ੍ਹਾਂ ਸ਼ਕਤੀਆਂ ਦੇ ਉਪਰ ਮਾਨਸਿਕ ਸ਼ਕਤੀਆਂ, ਮੈਂਟਲ ਫੋਰਸਿਸ ਹਨ, ਜਿਨ੍ਹਾਂ ਰਾਹੀਂ ਸਾਡੇ ਵਿਚ ਸੁੱਖ, ਪ੍ਰੀਤ ਤੇ ਅਪ੍ਰੀਤ, ਹਮਦਰਦੀ ਆਦਿ ਪੈਦਾ ਹੁੰਦੀਆਂ ਹਨ। ਇਨ੍ਹਾਂ ਸ਼ਕਤੀਆਂ ਦੇ ਭਿੰਨ ਭਿੰਨ ਰੂਪ ਹਨ ਜੋ ਭਾਈਚਾਰੇ ਵਿਚ ਸੱਚ, ਝੂਠ, ਸੰਤੋਖ, ਖਿਮਾ, ਮੈਤਰੀ ਆਦਿ ਬਣ ਕੇ ਵਰਤੋਂ ਵਿਚ ਆਉਂਦੇ ਹਨ। ਇਨ੍ਹਾਂ ਗੁਣਾਂ ਨੂੰ ਅਸੀਂ ਦੇਵਤੇ ਨਹੀਂ ਆਖ ਸਕਦੇ, ਪਰ ਜਦ ਕਿਸੇ ਗੁਣ ਦੀ ਮਨੋਕਲਪਿਤ ਹੋਣ ਬਣਾਈ ਜਾਵੇ ਤਾਂ ਹਰ ਇਕ ਦੇਵੀ ਗੁਣ ਵਾਸਤੇ ਇਕ ਦੇਵਤਾ ਬਣ ਜਾਂਦਾ ਹੈ। ਇਸ ਤਰ੍ਹਾਂ ਕਈ ਦੇਵਤੇ ਮਿੱਥੇ ਗਏ ਹਨ, ਜਥਾ ਹਨੂੰਮਾਨ ਜੋ ਬਾਜੂ ਦੇ ਸੱਤੋ ਗੁਣ ਨੂੰ ਸਾਡੀਆਂ ਅੱਖਾਂ ਅੱਗੇ ਲਿਆਉਂਦਾ ਹੈ, ਅਗਨੀ ਦੇਵਤਾ ਜੋ ਅੱਗ ਦੇ ਸੱਤੇ ਗੁਣ ਪ੍ਰਕਾਸ਼ਦਾ ਹੈ, ਵਰਨ ਜੋ ਸਮੁੰਦਰ ਆਦਿ ਪਾਣੀਆਂ ਦੀ ਖੂਬੀ ਦੱਸਦਾ ਹੈ, ਪ੍ਰਿਥਵੀ ਜਿਸ ਨੂੰ ਕਦੀ ਕਦੀ ਲੋਕ ਗਊ ਦੀ ਸ਼ਕਲ ਵਿਚ ਬਣਾ ਕੇ ਸਾਡੇ ਅੱਖੇ ਰੱਖਦੇ ਹਨ, ਧਰਮ ਜਿਸ ਦੀ ਸ਼ਕਲ ਧੌਲ ਵੱਲ ਜਿਹੀ ਬਣਾਉਂਦੇ ਹਨ ਕਿਉਂਕਿ ਬੈਲ ਵਿਚ ਧੀਰਜ ਤੋਂ ਹਿੰਮਤ ਹੁੰਦੀ ਹੈ, ਇਸੇ ਤਰ੍ਹਾਂ ਕਾਲ ਦੀ ਤਸਵੀਰ ਜਿਹੜੀ ਆ ਉਹ ਸ਼ੇਸ਼ਨਾਗ ਕਰਕੇ ਬਣਾਈ ਜਾਂਦੀ ਹੈ ਕਿਉਂਕਿ ਸੱਪ ਵੀ ਹਰ ਇਕ ਨੂੰ ਦੱਸਦਾ ਹੈ ਤੇ ਇਸੇ ਤਰ੍ਹਾਂ ਕਾਲ ਵੀ ਪ੍ਰਾਣੀਆਂ ਨੂੰ ਸਮੇਂ ਉਪਰ ਭਾਰ ਛੱਡਦਾ ਹੈ। ਦੂਜੇ ਜੀਕਣ ਸੱਪ ਢਿੱਡ ਦੇ ਭਾਰ ਰੀਂਘਦਾ ਹੈ, ਤੀਕਣ ਹੀ ਕਾਲ ਸਮਾਂ ਵੀ ਮਿੰਟਾਂ ਸਕਿੰਟਾਂ ਰਾਹੀਂ ਹੌਲੀ ਹੌਲੀ ਗੁਜਰਦਾ ਹੈ। ਦੇਖੋ ਦੁੱਖ ਦੀ ਰਾਤ ਕੀਕਣ ਹੌਲੀ ਹੌਲੀ ਗੁਜਰਦੀ ਹੈ। ਇਹ ਚਿੰਨ ਕਿਉਂ ਮਿੱਥੇ ਹਨ? ਇਸ ਕਰਕੇ ਕਿ ਸਾਨੂੰ ਉਪਰੋਕਤ ਦੈਵੀ ਗੁਣਾਂ ਦੇ ਲੱਛਣ ਕੁਝ ਕੁਝ ਪਤਾ ਲੱਗ ਜਾਣ। ਪਰ ਜੋ ਪ੍ਰਾਣੀ ਸਮਝਦੇ ਹਨ ਕਿ ਕਾਲ ਸੱਚਮੁੱਚ ਸੱਪ ਹੈ, ਧਰਮ ਸੱਚਮੁੱਚ ਬੈਲ ਹੈ, ਪ੍ਰਿਥਵੀ ਸੱਚਮੁੱਚ ਗਊ ਹੈ, ਉਹ ਉਸੇ ਭੁਲੇਖੇ ਵਿਚ ਪੈਂਦੇ ਹਨ ਜਿਸ ਵਿਚ ਮੂਰਤੀ ਪੂਜਾ ਕਰਨ ਵਾਲੇ ਪੈਂਦੇ ਹਨ, ਕਿਉਂਕਿ ਉਹ ਸਮਝਦੇ ਹਨ ਜੋ ਪੱਥਰ ਹੀ ਉਨ੍ਹਾਂ ਦਾ ਦੇਵਤਾ ਹੈ, ਉਨ੍ਹਾਂ ਦਾ ਇਸ਼ਟ ਦੇਵ ਹੈ। ਪਰ ਗੁਰੂ ਮਹਾਰਾਜ ਫਰਮਾਉਂਦੇ ਹਨ, ਜੋ ਪੱਥਰ ਕੋ ਕਹਤੇ ਦੇਵ ਤਾਂ ਕੀ ਵਰਥਾ ਹੋ ਵੈ ਸੇਵ। ਸ੍ਰੀ ਗੁਰੂ ਗ੍ਰੰਥ ਜੀ ਵਿਚ ਦੇਵਤਿਆਂ ਦੀ ਤਸਵੀਰ ਕੋਈ ਨਹੀਂ ਮਿੱਥੀ ਗਈ, ਕਿਉਂਕਿ ਸ਼ਕਤੀ ਤਾਂ ਨਿਰਾਕਾਰ ਹੁੰਦੀ ਹੈ। ਫਿਰ ਉਸਨੇ ਤਸਵੀਰ ਮਿਥਣਾ ਇਤਨਾ ਹੀ ਭੁੱਲਿਆ ਜਿਤਨਾ ਕਿ ਅੰਨੇ ਨੂੰ ਸਜਾਖਾ ਆਖਣਾ। ਪਰ ਫਿਰ ਵੀ ਕਿਸੇ ਕਿਸੇ ਪ੍ਰਚਲਿਤ ਤਸਵੀਰ ਦਾ ਇਸ਼ਾਰਾ ਸ੍ਰੀ ਗੁਰੂ ਗ੍ਰੰਥ ਜੀ ਵਿਚ ਆਇਆ ਹੈ, ਜਿਹਾ ਕਿ ਚਤਰਾਈ ਨਾ ਚਤੁਰਭੁਜ ਪਾਈਏ। ਇੱਥੇ ਚਤੁਰਭੁਜ ਪ੍ਰਚਲਿਤ ਨਾਮ ਹੈ ਵਾਹਿਗੁਰੂ ਜੀ ਦਾ। ਇਨ੍ਹਾਂ ਚਾਰ ਬਾਣ ਦਾ ਭਾਵ ਇਹ ਨਹੀਂ ਜੋ ਵਾਹਿਗੁਰੂ ਜੀ ਦੀਆਂ ਚਾਰ ਭੁਜਾਂ ਹਨ ਤੇ ਘੱਟ ਵੱਧ ਨਹੀਂ ਹਨ। ਨਿੰਕਾਰ ਦੀਆਂ ਸ਼ਕਲਾਂ ਕੀਕਣ ਹੋ ਸਕਦੀਆਂ ਹਨ? ਫਿਰ ਚਾਰ ਭੁਜਾਂ ਦਾ ਕੀ ਭਾਵ ਹੈ? ਉੱਤਰ ਹੈ, ਜੋ ਸੰਖ ਤੋਂ ਤਾਂ ਉਹ ਸ਼ਬਦ ਧੁਨੀ ਪ੍ਰਗਟ ਕੀਤੀ ਹੈ ਜਿਸ ਦੁਆਰਾ ਸੰਸਾਰ ਉਪਜਦਾ ਹੈ, ਤੇ ਚੱਕਰ ਇਸਦਾ ਉਲਟ ਖੈ ਕਰਨ ਵਾਲੀ ਸ਼ਕਤੀ ਹੈ। ਗਮਨ ਫੁੱਲ ਵਾਹਿਗੁਰੂ ਜੀ ਦੀ ਪ੍ਰਭਤਾ ਤੇ ਨਿਰਲੇਪ ਕੋਮਲਤਾ ਦਾ ਵਾਚਕ ਹੈ, ਤੇ ਗਦਾ ਉਨ੍ਹਾਂ ਦੇ ਅਥਕ ਪ੍ਰਾਣ ਦਾ ਜਿਸ ਨਾਲ ਸੰਸਾਰ ਦਾ ਸਭ ਕੰਮ ਚੱਲਦਾ ਹੈ। ਗੱਲ ਕੀ ਭਿੰਨ ਭਿੰਨ ਚਿੰਨ ਅੱਡ ਅੱਡ ਗੁਣਾਂ ਦੇ ਵਾਚਕ ਹਨ, ਪਰ ਨਿਰਗੁਣ ਸ਼ਕਤੀਆਂ ਲਈ ਸਰਗੁਣ ਤਸਵੀਰਾਂ ਬਣਾਉਣਾ ਇਕ ਕਿਸਮ ਦਾ ਆਪਣੇ ਪੈਰਾਂ ਵਿਚ ਆਪ ਜਾਲ ਸੁੱਟਣਾ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੇਵੀ ਦੇਵਤਿਆਂ ਨੂੰ ਸਰਗੁਣ ਰੂਪ ਵਿਚ ਨਹੀਂ ਦਸਿਆ, ਸਗੋਂ ਉਨ੍ਹਾਂ ਨੂੰ ਹੁਕਮੀ ਬੰਦੇ ਕਰਕੇ ਦਸਿਆ ਹੈ ਜੋ ਭਾਣੇ ਵਿਚ ਲੱਗੇ ਹੋਏ ਹਨ। ਯਥਾ ਜਿਨ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ, ਸਿਰ ਸਿਰ ਧੰਦੇ ਆਪੇ ਲਾਏ। ਬ੍ਰਹਮਾ ਵਿਸ਼ਨ ਰਿਖੀ ਮੁਨੀ, ਸ਼ੰਕਰ ਇੰਦਰ ਤਪੇ ਭੇਖਤਾਰੀ ਭੇਖਾਰੀ। ਮਾਨੇ ਹੁਕਮ ਸੋਏ ਦਰ ਸੱਚੇ, ਆਕੀ ਮਰੇ ਅਫਾਰੀ। ਭਾਵ ਦੇਵਤੇ ਉਹ ਹਨ ਜੋ ਵਾਹਿਗੁਰੂ ਜੀ ਦੇ ਭਾਣੇ ਵਿਚ ਆ ਕੇ ਆਪਣੇ ਕੰਮਾਂ ਵਿਚ ਜੁਟੇ ਹੋਏ ਹਨ। ਸੂਰਜ ਨੂੰ ਦੇਵਤਾ ਤਾਰਾ ਆਖਾਂਗੇ ਜਦ ਇਸ ਨੂੰ ਅਸੀਂ ਵਾਹਿਗੁਰੂ ਅਧੀਨ ਸ਼ਕਤੀ ਜੋਤ ਵੰਡਣ ਵਾਲੀ ਕਲਾ ਆਖਾਂਗੇ। ਚੰਦਰਮਾ ਦੇਵਤਾ ਸੀਤਲ ਦਾ ਸੋਮਾ ਵੰਡਣ ਵਾਲਾ ਹੈ, ਜਲ ਸੰਸਾਰ ਉਪਰ ਹਰਿਆਵਲ ਪੈਦਾ ਕਰਦਾ ਹੈ, ਪਰ ਜਿਨ੍ਹਾਂ ਦੇ ਕੰਮਾਂ ਵੱਲ ਨਜ਼ਰ ਨਾ ਰੱਖੀਏ ਤਾਂ ਇਹ ਤੱਤ ਵੀ ਜੜ ਹੀ ਭਸਣਗੇ। ਜਿਹਾ ਕਿ ਮਨੁੱਖ ਸ਼੍ਰੇਣੀ ਨੂੰ ਜੇ ਕੰਮ ਤੋਂ ਵਿਚਾਰੀਏ ਤਾਂ ਇਹ ਵੀ ਇਕ ਦੈਵੀ ਮਸ਼ੀਨ ਹੈ, ਪਰ ਜੇ ਇਸ ਦੇ ਮਾਸ, ਹੱਡੀ, ਨਾੜੀਆਂ ਵੱਲ ਜਾਈਏ ਤਾਂ ਇਹ ਜੜ ਮਾਦਾ ਹੈ। ਗੱਲ ਕੀ ਇਹ ਦੇਵਤੇ ਕਾਦ ਅਖਵਾ ਸਕਦੇ ਹਨ ਜਦ ਇਨ੍ਹਾਂ ਵਿਚ ਕੋਈ ਗੁਪਤ ਜਾਂ ਪ੍ਰਗਟ ਸ਼ਕਤੀ ਹੋਵੇ, ਤੇ ਮਾਨਸਿਕ ਗੁਣਾਂ ਵਿਚ ਸ਼ਕਤੀਆਂ ਹੋਣ ਕਰਕੇ ਇਹ ਵੀ ਦੈਵੀ ਅਖਵਾਉਂਦੇ ਹਨ। ਪਰ ਮਾਨਸਿਕ ਤਾਕਤਾਂ ਦੇ ਉਪਰ ਵਾਹਿਗੁਰੂ ਜੀ ਦੀਆਂ ਆਤਮਿਕ ਤਾਕਤਾਂ ਸਪਿਰਚੁਅਲ ਫੋਰਸਿਸ ਹਨ, ਜਿਨ੍ਹਾਂ ਨਾਲ ਸੰਸਾਰ ਵਿਚ ਉਤਪਤੀ, ਪਾਲਣ ਪੋਸ਼ਣ ਦੇ ਕੰਮ ਹੁੰਦੇ ਹਨ। ਇਨ੍ਹਾਂ ਤਾਕਤਾਂ ਨੂੰ ਸਭ ਤੋਂ ਵੱਡਾ ਗਿਣਿਆ ਗਿਆ ਹੈ। ਜਥਾ ਬ੍ਰਹਮਾ ਕਰਤਾ ਸ਼ਕਤੀ, ਵਿਸ਼ਨੂੰ ਪਾਲੂ ਸ਼ਕਤੀ, ਮਹੇਸ਼ ਖੈ ਸ਼ਕਤੀ, ਧਰਮਰਾਜ ਨਿਆਉ ਸ਼ਕਤੀ, ਜਮਰਾਜ ਦੰਡ ਸ਼ਕਤੀ ਇਤਿਆਦਿ। ਇਨ੍ਹਾਂ ਤਾਕਤਾਂ ਨੂੰ ਅਧਿਆਤਮਿਕ ਸ਼ਕਤੀਆਂ ਆਖਿਆ ਗਿਆ ਹੈ, ਕਿਉਂਕਿ ਇਨ੍ਹਾਂ ਦਾ ਸਬੰਧ ਮਨ ਨਾਲ ਨਹੀਂ ਆਤਮਾ ਨਾਲ ਹੈ। ਗੱਲ ਕੀ ਤਿੰਨ ਪ੍ਰਕਾਰ ਦੀਆਂ ਸ਼ਕਤੀਆਂ ਸੰਸਾਰ ਵਿਚ ਕੰਮ ਕਰ ਰਹੀਆਂ ਹਨ? ਅਧਿਭੂਤਕ ਜੋ ਪੰਜ ਭੂਤਾਂ ਨੂੰ ਖਿਲਾਰਦੀਆਂ ਹਨ। ਇਹ ਠੁੱਲੀਆਂ ਤਾਕਤਾਂ ਹਨ। ਅਧੀ ਦੈਵਕ ਜੋ ਮਾਨਸਿਕ ਤਰੰਗਾਂ ਨੂੰ ਪ੍ਰਗਟ ਕਰਦੀਆਂ ਹਨ, ਜੋ ਹੋਰ ਸੂਖਮ ਹਨ। ਤੀਜੇ ਅਧਿਆਤਮਕ, ਜਿਨ੍ਹਾਂ ਦਾ ਸਬੰਧ ਸਾਡੇ ਆਤਮਾ ਨਾਲ ਹੈ। ਮਨੁੱਖ ਵਿਚ ਉਪਰੋਕਤ ਤਿੰਨ ਪ੍ਰਕਾਰ ਦੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਇਸ ਲਈ ਮਨੁੱਖ ਮਾਨੋ ਇਕ ਕਿਸਮ ਦਾ ਸੰਸਾਰ ਦਾ ਤੱਤ ਹੈ। ਸਾਡੀਆਂ ਕਰਮ ਇੰਦਰੀਆਂ ਵਿਚ ਅਧੀ ਭੂਤਕ ਤਾਕਤਾਂ ਕੰਮ ਕਰਦੀਆਂ ਹਨ, ਸਾਡੇ ਮਨ ਵਿਚ ਅਧ ਦੈਵਕ ਤੇ ਸਾਡੀ ਆਤਮਾ ਵਿਚ ਅਧਿਆਤਮਕ। ਹੁਣ ਅਸਾਂ ਸੋਚਣਾ ਹੈ ਜੋ ਇਨ੍ਹਾਂ ਤਾਕਤਾਂ ਵਿਚ ਸਭ ਤੋਂ ਪਰਮਲ ਸ਼ਕਤੀ ਕਿਹੜੀ ਹੈ। ਇਸ ਦਾ ਉੱਤਰ ਕਹਾਣੀ ਦੁਆਰਾ ਇਹੋ ਦਿੱਤਾ ਗਿਆ ਹੈ। ਆਖਦੇ ਹਨ, ਜੋ ਇਕ ਵਾਰੀ ਸਰੀਰ ਦੇ ਅੰਗਾਂ ਵਿਚ ਲੜਾਈ ਹੋਈ। ਨੱਕ ਆਖੇ, ਮੈਂ ਮੂੰਹ ਦਾ ਮੁਕਟ ਹਾਂ, ਮੈਂ ਵੱਡਾ ਹਾਂ। ਅੱਖਾਂ ਆਖਣ, ਅਸੀਂ ਤਕੜੀਆਂ ਤੱਕਦੀਆਂ, ਅਸੀਂ ਵੱਡੀਆਂ ਹਾਂ। ਕੰਨ ਆਖਣ, ਅਸੀਂ ਸੁਣਦੇ ਹਾਂ, ਅਸੀਂ ਵੱਡੇ ਹਾਂ। ਇਤਿਹਾਸ ਹੁਣ ਫੈਸਲਾ ਕਰਨਾ ਸੀ ਜੋ ਕੌਣ ਵੱਡਾ ਹੈ। ਤਾਂ ਵਾਹਿਗੁਰੂ ਜੀ ਨੇ ਹੁਕਮ ਕੀਤਾ ਕਿ ਤੁਸੀਂ ਇਕ ਕਰਕੇ ਨਿਕਲ ਜਾਓ, ਫਿਰ ਦੇਖੋ ਸਰੀਰ ਦਾ ਕੀ ਹਾਲ ਹੁੰਦਾ ਹੈ ਤੇ ਕਿਸ ਦੇ ਜਾਣ ਨਾਲ ਸਰੀਰ ਅੰਬਲਾ ਹੋ ਕੇ ਗਿਰ ਜਾਂਦਾ ਹੈ। ਪਹਿਲਾਂ ਅੱਖਾਂ ਗਈਆਂ, ਆਦਮੀ ਅੰਨਾ ਹੋ ਗਿਆ ਪਰ ਅਜੇ ਵੀ ਜਿੰਦਾ ਰਿਹਾ। ਫਿਰ ਕੰਨ ਗਏ, ਆਦਮੀ ਬੋਲਾ ਹੋ ਗਿਆ ਪਰ ਫਿਰ ਵੀ ਕੰਮ ਕਰਦਾ ਰਿਹਾ। ਹੱਥ ਪੈਰ ਜਾਣ ਨਾਲ ਆਦਮੀ ਲੂਲਾ ਲੰਗੜਾ ਹੋ ਗਿਆ ਪਰ ਫਿਰ ਵੀ ਕੰਮ ਕਰਦਾ ਰਿਹਾ। ਗੱਲ ਕੀ, ਭਾਵੇਂ ਵਾਰੀ ਵਾਰੀ ਦਸੇ ਇੰਦਰੇ ਗਏ ਤੇ ਸਰੀਰ ਨੂੰ ਔਕੜਾਂ ਪੇਸ਼ ਆਈਆਂ ਪਰ ਕੰਮ ਬੰਦ ਨਹੀਂ ਹੋਇਆ। ਮੰਨ ਗਿਆ ਤਾਂ ਆਦਮੀ ਬਾਵਲਾ ਹੋ ਗਿਆ ਪਰ ਮੋਇਆ ਨਹੀਂ। ਪਰ ਜਦ ਅੰਤ ਨੂੰ ਆਤਮਾ ਹੋਈ ਟੁਰ ਗਏ ਤਾਂ ਸਰੀਰ ਮਰ ਗਿਆ ਤੇ ਨਾਲ ਹੀ ਸਭ ਇੰਦਰੇ ਕੰਮ ਕਰਨ ਨੂੰ ਰਹਿ ਗਏ। ਤਾਂ ਪਤਾ ਲੱਗਾ ਜੋ ਸਭ ਤੋਂ ਉੱਤਮ ਤੇ ਸ੍ਰੇਸ਼ਟ ਅੰਗ ਸਾਡਾ ਆਤਮਾ ਹੈ। ਇਸ ਆਤਮਾ ਨੂੰ ਕਈ ਵਾਰੀ ਅਸੀਂ ਪ੍ਰਾਣ ਕਰਕੇ ਵੀ ਆਖਦੇ ਹਾਂ, ਪਰ ਪ੍ਰਾਣਾ ਦਾ ਤਵਲਕ ਬਾਜੂ ਹਵਾ ਸਵਾਸਾਂ ਨਾਲ ਹੈ ਤੇ ਕਈ ਵਾਰੀ ਪ੍ਰਾਣੀ ਆਪਣੇ ਸਵਾਸ ਸਾਲ ਭਰ ਸੱਪ ਵਾਂਗ ਰੋਕ ਛੱਡਦੇ ਹਨ ਜੇ ਆ ਕੇ ਹੱਠ ਜੋਗੀ। ਤਾਂ ਪਤਾ ਲੱਗਾ ਸਾਡਾ ਪ੍ਰਾਣ ਸਵਾਸ ਸਾਡਾ ਆਤਮਾ ਨਹੀਂ। ਸਵਾਸ ਤਾਂ ਹੋਰਨਾਂ ਇੰਦਰੀਆਂ ਵਾਂਗ ਸਾਡਾ ਇਕ ਅੰਗ ਹਨ, ਪਰ ਆਤਮਾ ਮੁੱਢਲੀ ਪਰਬਲ ਤਾਕਤ ਹੈ ਜਿਸ ਤੋਂ ਸਭ ਕੁਝ ਉਪਜਿਆ ਹੈ ਤੇ ਜਿਸ ਵਿਚ ਸਭ ਨੇ ਜਾ ਕੇ ਲੀਨ ਹੋਣਾ ਹੈ। ਇਸ ਕਰਕੇ ਸਾਡਾ ਆਤਮਾ ਹੀ ਸਭ ਤੋਂ ਵੱਡਾ ਤੇ ਆਦੇਵ ਹੈ। ਜਿਹਾ ਆਤਮਾ ਸਾਡੇ ਸਰੀਰ ਵਿਚ ਹੈ ਤਿਹਾ ਪ੍ਰਮਾਤਮਾ ਸਾਰੇ ਬ੍ਰਹਿਮੰਡ ਵਿਚ ਹੈ। ਦੋਵੇਂ ਇਕ ਹਨ। ਸਾਡੇ ਸਰੀਰ ਦੀ ਬਣਤਰ ਤੇ ਬ੍ਰਹਿਮੰਡ ਦੀ ਬਣਤਰ ਵਿਚ ਪਰਸਪਰ ਸਬੰਧ ਹੈ, ਜਿਹਾ ਕਿ ਸੂਰਜ ਤੇ ਉਸਦੇ ਪ੍ਰਤੀਬਿੰਬ ਦਾ। ਜਦ ਆਤਮਾ ਨੇ ਕਵਾਓ ਨਾਮ ਦੁਆਰਾ ਧੁਨੀ ਚਾਰੀ ਤਾਂ ਉਤਪਤੀ ਹੋ ਗਈ, ਮੂੰਹ ਰਾਹੀਂ ਆਵਾਜ਼ ਨਿਕਲਦੀ ਹੈ। ਇਸੇ ਤਰ੍ਹਾਂ ਜਗਤ ਵਿਚ ਅਗਨੀ ਦੁਆਰਾ ਥਾੜ ਪੈਦਾ ਹੁੰਦੀ ਹੈ ਜਿਸ ਦੀ ਸਮੁਦਾਏ ਤਸਵੀਰ ਅਗਨੀ ਹੈ। ਫਿਰ ਨੱਕ ਨੂੰ ਲਾਓ, ਇਸ ਰਾਹੀਂ ਸਾਹ ਆਉਂਦਾ ਹੈ। ਇਸ ਤਰ੍ਹਾਂ ਜਗਤ ਵਿਚ ਪੌਣ ਚੱਲਦੀ ਹੈ ਜਿਸਦਾ ਸਬੰਧ ਆਏ ਪੌਣ ਤੱਤ ਹੈ। ਫਿਰ ਅੱਖਾਂ ਨੂੰ ਲਾਓ, ਅੱਖਾਂ ਦੁਆਰਾ ਰੋਸ਼ਨੀ ਪ੍ਰਤੀਤ ਹੁੰਦੀ ਹੈ। ਇਸੇ ਤਰ੍ਹਾਂ ਜਗਤ ਦੀ ਅੱਖ ਸੂਰਜ ਹੈ ਜੋ ਇਕ ਕਿਸਮ ਦਾ ਦੇਵਤਾ ਸ਼ਕਤੀ ਹੈ। ਫਿਰ ਕੰਨ ਨੂੰ ਲਾਓ, ਕੰਨ ਚਪਾਸੀ ਆਵਾਜ਼ ਨੂੰ ਸੁਣਦੇ ਹਨ। ਇਸ ਤਰ੍ਹਾਂ ਜਗਤ ਵਿਚ ਦੇਸ਼ ਸਪੇਸ ਹੈ ਜੋ ਕਾਲ ਦਾ ਦੂਜਾ ਅੰਗ ਹੈ। ਗੱਲ ਕੀ, ਇਸ ਤਰ੍ਹਾਂ ਸਾਡੇ ਪਿੰਡੇ ਤੇ ਬ੍ਰਹਿਮੰਡ ਵਿਚ ਡੂੰਘਾ ਪਰ ਸਬਰ ਜੋੜ ਹੈ। ਸਾਡੇ ਰੋਮ ਜਗ ਦੇ ਰੋਮ ਬਨਸਪਤ ਨਾਲ ਮਿਲਦੇ ਹਨ, ਸਾਡਾ ਦਿਵ ਚੰਦਰਮਾ ਨਾਲ ਮਿਲਦਾ ਹੈ, ਸਾਡਾ ਆਤਮਾ ਧੂ ਤਾਰੇ ਵਾਂਗ ਡੋਲ ਹੈ। ਇਨ੍ਹਾਂ ਸਭ ਤਾਕਤਾਂ ਦਾ ਮੰਬਾ ਆਤਮਾ ਹੈ ਤੇ ਇਹੋ ਹੀ ਪੂਜਣ ਯੋਗ ਹੈ। ਇਸ ਮੁੱਢਲੇ ਦੇਵਤੇ ਨੂੰ ਛੱਡ ਪੁੱਤਰ ਪੋਤਰੇ ਨੂੰ ਫੜਨਾ, ਮੂਲ ਨੂੰ ਛੱਡ ਡਾਲੀਆਂ ਨੂੰ ਪਕੜਨਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਦਾ ਪਿੱਤਰ ਵਾਕ ਹੈ ਜੋ ਇਹ ਕੰਮ ਅੰਨਿਆਂ ਦਾ ਹੈ। ਕਰ ਨਿਰਾਣ ਸਭਾ ਨਾਲ ਪੂਜ ਕਰੇ ਰੱਖੇ ਨਵਾਲ, ਕੁੰਗੂ ਚੰਨਣ ਫਲ ਚੜਾਏ, ਪੈਰੀ ਬਹਿ ਬਹਿ ਬਹੁਤ ਮਨਾਏ, ਮਾਣੂਆ ਮੰਗ ਮੰਗ ਪਹਿਨੇ ਖਾਏ, ਅੰਧੀ ਕਮੀ ਅੰਧ ਸਜਾਏ। ਗੁਰਮੁਖ ਪੁਰਖ ਡਾਲੀ ਨੂੰ ਛੱਡ ਮੂਲ ਨਾਮ ਨੂੰ ਪਕੜਦੇ ਹਨ, ਕਿਉਂਕਿ ਇਹੋ ਨਾਮ ਹੀ ਤਾਂ ਪ੍ਰਜਾਪਤੀ ਹੈ, ਇਕ ਅੰਕਾਰ, ਇਹੋ ਆਦੇ ਪਰਮਾਤਮਾ ਹੈ। ਇਹੋ ਨਾਮ ਸ਼ਖਸੀਅਤ ਉਪਰ ਪਰਮ ਪੁਰਖ ਹੈ। ਜਥਾ ਗੁਰਵਾਕ, ਨਾ ਦੇਵ ਹੈ ਨਾ ਦੇਤ ਹੈ ਨਾ ਨਾਰ ਕੋ ਸਰੂਪ ਹੈ, ਤੇਜ ਕੋ ਪ੍ਰਚੰਡ ਹੈ, ਖੰਡਨ ਕੋ ਖੰਡ ਹੈ, ਮਹੀਪਨ ਕੋ ਮੰਡ ਹੈ, ਕਿ ਇਸਤਰੀ ਹੈ ਨਾ ਨਰ ਹੈ। ਮਨੁੱਖ ਜਾਤੀ ਇਕ ਲਾਜ ਤੇ ਦੇਵਤਿਆਂ ਕੋਲੋਂ ਵੀ ਚੰਗੀ ਹੈ, ਕਿਉਂਕਿ ਦੇਵਤੇ ਤਾਂ ਆਪਣੀ ਥਾਂ ਮੁਕੀਮ ਹਨ, ਉਹ ਆਪਣੇ ਕੰਮ ਨੂੰ ਛੱਡ ਕੇ ਉਤੇ ਥੱਲੇ ਨਹੀਂ ਜਾ ਸਕਦੇ। ਜੀਕਣ ਘੜੀ ਦੇ ਪੁਰਜੇ ਆਪੋ ਆਪਣੀ ਥਾਂ ਹੀ ਫਿਰ ਸਕਦੇ ਹਨ, ਇਧਰ ਉਧਰ ਨਹੀਂ ਜਾ ਸਕਦੇ। ਪਰ ਮਨੁੱਖੀ ਜਾਤੀ ਵਿਚ ਇਹ ਵਾਧਾ ਹੈ, ਇਸ ਨੂੰ ਖੁੱਲ ਹੈ, ਜੋ ਵਾਧਾ ਵਾਧਾ ਪਰਮਾਤਮਾ ਨਾਲ ਭੇਦ ਹੋ ਜਾਵੇ ਤੇ ਘਟਦਾ ਘਟਦਾ ਜੜ ਵਸਤੂ ਤੋਂ ਵੀ ਨਿਖਿੱਧ ਹੋ ਜਾਵੇ। ਜੋ ਅਸੀਂ ਆਪਣੀ ਤਾਕਤ ਨੂੰ ਚੰਗੇ ਪਾਸੇ ਲਾਈਏ ਤਾਂ ਅਸੀਂ ਦੇਵਤਿਆਂ ਤੋਂ ਵੀ ਅੱਗੇ ਲੰਘ ਕੇ ਪਰਮ ਦੇ ਵਾਹਿਗੁਰੂ ਰੂਪ ਹੋ ਸਕਦੇ ਹਾਂ। ਇਸੇ ਕਰਕੇ ਸ੍ਰੀ ਗੁਰੂ ਵਾਕ ਹੈ, ਇਸ ਦੇ ਹੀ ਕੋ ਸਿਮਰੇ ਦੇਵਾ, ਭਾਵ ਇਸ ਮਨੁੱਖਾ ਜੂਨ ਵਾਸਤੇ ਦੇਵਤੇ ਵੀ ਲੋਚਦੇ ਹਨ। ਗੱਲ ਕੀ, ਮਨੁੱਖਾ ਜੂਨ ਭਾਵੇਂ ਪਹਿਲਾਂ ਦੇਵਤਿਆਂ ਤੋਂ ਹੇਠਾਂ ਹੁੰਦੀ ਹੈ ਪਰ ਹੰਬਲਾ ਮਾਰ ਨਾਲ ਦੇਵਤਿਆਂ ਨੂੰ ਵੀ ਅੱਗੇ ਵੱਧ ਸਕਦੀ ਹੈ। ਇਹ ਹੰਬਲੀ ਬਾਹਰ ਵੱਲ ਨਹੀਂ ਆਪਣੇ ਅੰਦਰ ਵੱਲ ਮਾਰਨੀ ਹੈ। ਕਿੱਧਰ? ਨਾਮ ਵੱਲ, ਕਿਉਂਕਿ ਨਾਮ ਹੀ ਪਰਖ ਸ਼ਕਤੀ ਹੈ ਜਿਸ ਦੇ ਲੱਭਿਆ ਸਾਰੇ ਬ੍ਰਹਿਮੰਡ ਦਾ ਆਦਿ ਅੰਤ ਲੱਭ ਜਾਂਦਾ ਹੈ। ਦੇਵਤੇ ਨਾਮ ਦੇ ਹੀ ਤਾਣ ਦੇ ਖੜੋਤੇ ਹਨ, ਨਾਮ ਨੂੰ ਹੀ ਲੋਚਦੇ ਹਨ ਜੋ ਭਗਤਾਂ ਦਾ ਤੋਸਾ ਹੈ। 84 ਸਿੱਧ ਬੁੱਧ 33 ਕੋਟ ਮੁਨ ਜਮ ਮੁਨ ਜਨ ਸਭ ਚਾਹੇ ਹਰ ਜੀਓ ਤੇਰੋ ਨਾਉ ਗਣ ਗੰਧਰਵ ਨਾਮੇ ਸਭ ਉਧਰੇ ਗੁਰ ਕਾ ਸ਼ਬਦ ਵਿਚਾਰ। ਹੁਣ ਅਸਾਂ ਇਸ ਗੱਲ ਨੂੰ ਵਿਚਾਰਨਾ ਹੈ ਜੋ ਦੇਵ ਦਰਸ਼ਨ ਕਿਸ ਨੂੰ ਆਖਦੇ ਹਨ। ਇੱਥੇ ਇਸ ਦਾ ਜ਼ਿਕਰ ਇਸ ਵਾਸਤੇ ਜ਼ਰੂਰੀ ਹੈ ਕਿ ਬਹੁਤ ਸਾਰੇ ਪ੍ਰਾਣੀ ਭੁਲੇਖੇ ਵਿਚ ਪਏ ਹੋਏ ਹਨ। ਅੱਜ ਕੱਲ ਸਾਡੇ ਦੇਸ਼ ਵਿਚ ਭਿੰਨ ਭਿੰਨ ਮੂਰਤੀਆਂ ਚ ਤਸਵੀਰਾਂ ਪ੍ਰਚਲਿਤ ਹਨ। ਕਈ ਪ੍ਰਾਣੀ ਇਨ੍ਹਾਂ ਮੂਰਤੀਆਂ ਚ ਤਸਵੀਰਾਂ ਦੀ ਵੀ ਪੂਜਾ ਕਰਦੇ ਹਨ ਤੇ ਸੁਪਨੇ ਵਿਚ ਜਾਂ ਬੇਹੋਸ਼ੀ ਵਿਚ ਜਾਂ ਕਿਸੇ ਕਿਸਮ ਦੀ ਸਮਾਧੀ ਵਿਚ ਉਨ੍ਹਾਂ ਨੂੰ ਕਿਸੇ ਦੇਵੀ ਦੇਵਤੇ ਦੀ ਤਸਵੀਰ ਨਜ਼ਰ ਆ ਜਾਵੇ ਤਾਂ ਆਖਦੇ ਹਨ ਜੋ ਸਾਨੂੰ ਦੇਵ ਦਰਸ਼ਨ ਹੋਏ ਹਨ। ਕੀ ਇਹ ਠੀਕ ਹੈ? ਉੱਤਰ ਹੈ ਜੋ ਅੰਦਰ ਦਿਲ ਵਿਚ ਕਿਸੇ ਮੂਰਤੀ ਦੀ ਤਸਵੀਰ ਤੱਕਣੀ ਤੇ ਉਸ ਅੱਗੇ ਸਿਰ ਨਵਾਉਣਾ ਵੀ ਇਤਨੀ ਹੀ ਭੁੱਲ ਹੈ ਜਿਹਾ ਕਿ ਬਾਹਰ ਦੀ ਮੂਰਤੀ ਪੂਜਾ, ਕਿਉਂਕਿ ਅਸੀਂ ਉਪਰ ਖੋਲ ਕੇ ਦੱਸ ਆਏ ਜੋ ਕਿਸੇ ਦੇਵੀ ਦੇਵਤੇ ਦੀ ਕੋਈ ਖਾਸ ਸ਼ਕਲ ਨਹੀਂ, ਨਾ ਕਿਸੇ ਦੀਆਂ ਬਾਹਾਂ ਹਨ, ਨਾ ਹੱਥ ਤੇ ਧੜ, ਫਿਰ ਕਿਕਣ ਕੋਈ ਦੇਵੀ ਦੇਵਤਾ ਸਾਡੇ ਸਾਹਮਣੇ ਕੋਈ ਰੂਪ ਧਾਰਨ ਕਰਕੇ ਆ ਸਕਦਾ ਹੈ? ਦੇਵੀ ਦੇਵਤੇ ਤਾਂ ਵਾਹਿਗੁਰੂ ਜੀ ਦੀਆਂ ਸ਼ਕਤੀਆਂ ਤਾਕਤਾਂ ਹਨ, ਗੁਣ ਹਨ, ਇਸ ਤੋਂ ਛੁੱਟ ਉਹਨਾਂ ਦਾ ਕੋਈ ਰੂਪ ਨਹੀਂ। ਵੇਖੋ ਬਿਜਲੀ ਦਾ ਕੀ ਕੋਈ ਸਰਗੁਣ ਸਰੂਪ ਹੈ? ਕੋਈ ਵੀ ਨਹੀਂ। ਇਸੇ ਤਰ੍ਹਾਂ ਧਰਮਰਾਜ ਦਾ ਕੀ ਰੂਪ ਹੈ? ਕੋਈ ਵੀ ਨਹੀਂ। ਫਿਰ ਕਿਕਣ ਹੋ ਸਕਦਾ ਹੈ ਜੋ ਕਿਸੇ ਦੇਵਤੀ ਦੇਵਤੇ ਦਾ ਸਰੂਪ ਹੋਵੇ? ਅਨੇਕਾਂ ਪ੍ਰਾਣੀ ਇਸ ਭੁਲੇਖੇ ਵਿਚ ਪਏ ਹੋਏ ਹਨ। ਜੇ ਉਨ੍ਹਾਂ ਨੂੰ ਸੁਪਨੇ ਵਿਚ ਜਾਂ ਹੋਰ ਕਿਸੇ ਤਰ੍ਹਾਂ ਚਤੁਰਭੁਜ ਰੂਪ ਨਜ਼ਰ ਆ ਜਾਵੇ ਤਾਂ ਉਹ ਸਮਝਦੇ ਹਨ ਜੋ ਉਨ੍ਹਾਂ ਨੂੰ ਵਿਸ਼ਨੂੰ ਜੀ ਆ ਮਿਲੇ ਹਨ। ਇਹ ਭਾਰੀ ਭੁੱਲ ਹੈ। ਇਹ ਤਾਂ ਮਨ ਦਾ ਇਕ ਕਰਤੱਵ ਹੈ। ਮਨ ਜਿਸ ਤਸਵੀਰ ਨੂੰ ਸੋਚੇ ਜਾਂ ਵੇਖੇ ਤਾਂ ਉਸ ਨੂੰ ਕਿਸੇ ਨਾ ਕਿਸੇ ਸ਼ਕਲ ਵਿਚ ਪ੍ਰਗਟ ਕਰਦਾ ਹੈ। ਅਸੀਂ ਉਪਰ ਦੱਸ ਆਏ ਹਾਂ ਜੋ ਚਤੁਰਭੁਜ ਰੂਪ ਇਸ ਵਾਸਤੇ ਨਹੀਂ ਬਣਿਆ ਜੋ ਵਿਸ਼ਨੂੰ ਜੀ ਦੀਆਂ ਚਾਰ ਬਾਹਾਂ ਹਨ, ਸਗੋਂ ਇਸ ਕਰਕੇ ਜੋ ਉਨ੍ਹਾਂ ਦੇ ਚਾਰ ਗੁਣ ਵਿਸ਼ੇਸ਼ ਹਨ। ਹੁਣ ਜਦ ਗੁਣਾਂ ਦੀ ਕੋਈ ਸਥੂਲ ਸ਼ਕਲ ਨਹੀਂ ਤਾਂ ਕਿਕਣ ਕਿਸੇ ਦੇਵਤੇ ਦੀ ਸ਼ਕਲ ਹੋ ਸਕਦੀ ਹੈ? ਇਹ ਹੋਰ ਭੁਲੇਖਾ ਇਹ ਹੈ ਜੋ ਲੋਕੀ ਸਮਝਦੇ ਹਨ ਕਿ ਅਵਾਹਨ ਕਰਨ ਨਾਲ ਅਸੀਂ ਕਦੇ ਕਿਸੇ ਦੇਵਤੇ ਨੂੰ ਪ੍ਰਗਟ ਕਰ ਸਕਦੇ ਹਾਂ, ਤੇ ਕਈ ਲੋਕੀ ਇਹ ਵੀ ਸਮਝਦੇ ਹਨ ਕਿ ਦਸ਼ਮੇਸ਼ ਪਿਤਾ ਜੀ ਨੇ ਦੇਵੀ ਦਾ ਆਵਾਹਨ ਕੀਤਾ ਤੇ ਉਸ ਨੂੰ ਪ੍ਰਗਟ ਕਰ ਲਿਆ। ਇਹ ਮੂਲੋਂ ਭੁੱਲ ਹੈ, ਕਿਉਂਕਿ ਦਸ਼ਮੇਸ਼ ਪਿਤਾ ਕਾਲਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਸਨ ਤੇ ਨਾ ਹੀ ਕੋਈ ਦੇਵਤੀ ਸਰਗਣ ਸਰੂਪ ਵਿਚ ਆ ਕੇ ਪ੍ਰਗਟ ਹੋ ਸਕਦੀ ਹੈ। ਵਾਸਤਵ ਵਿਚ ਇਹ ਗੱਲ ਇਹ ਹੈ ਜੋ ਵਾਹਿਗੁਰੂ ਜੀ ਨੂੰ ਹੀ ਮਹਾਰਾਜ ਜੀ ਨੇ ਆਪਣੇ ਅੰਦਰ ਭਾਵ ਹੀ ਨਹੀਂ ਸਗੋਂ ਪ੍ਰਚੰਡ ਕੀਤਾ ਤੇ ਨਾਮ ਦੀ ਜੋਤ ਸ਼ਬਦ ਦੀ ਸਾੜ ਜਾਂ ਪ੍ਰਪਾਕ ਹੋ ਕੇ ਬਲ ਵਿਚ ਵਗ ਤੁਰ ਖੜੋਤੀ ਤਾਂ ਇਹ ਜੋਤ ਬਲ ਰੂਪੀ ਸ਼ਕਤੀ ਦੇਵੀ ਅਖਵਾਈ ਤੇ ਉਨ੍ਹਾਂ ਦੇ ਰੋਮ ਰੋਮ ਸਮਾਈ। ਕੌਣ? ਵਾਹਿਗੁਰੂ ਜੀ ਦੀ ਤੇਜਮਈ ਸ਼ਕਤੀ, ਆਨੰਦਮਈ ਬਾਣੀ ਜਿਸ ਦਾ ਅੰਮ੍ਰਿਤ ਤੇਜ ਤੇ ਵਿਭੂਤੀ ਹੈ। ਇਸ ਗੱਲ ਦਾ ਖਾਸ ਪਰਤਾਵਾ ਪਰਖ ਹੈ ਕਿ ਉਨ੍ਹਾਂ ਨੂੰ ਜੋ ਜੋਤ ਨਾਮ ਸਤ ਮਿਲੀ ਉਹ ਕੋਈ ਆਉਣ ਜਾਣੀ ਸੀ ਜਾਂ ਅਟੁੱਟ ਅਵਚਲ ਅਨਹਦ ਸੀ। ਇਸ ਵਿਚਾਰ ਦਾ ਸਿੱਟਾ ਇਹ ਹੈ ਜੋ ਦੇਵੀ ਦੇਵਤਾ ਦਾ ਕੋਈ ਖਾਸ ਰੂਪ ਨਹੀਂ ਹੁੰਦਾ, ਨਾ ਹੀ ਉਹ ਅਵਾਹਨ ਕਰਨ ਦੇ ਸਰਗਣ ਰੂਪ ਧਾਰਨ ਕਰਕੇ ਪ੍ਰਗਟ ਹੁੰਦੇ ਹਨ। ਗਿਆਨ ਸਾਡੇ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ, ਇਸ ਦਾ ਨਾਮ ਆਦਿ ਨਾਮ ਹੈ। ਫਿਰ ਇਸ ਨਾਮ ਤੋਂ ਹੀ ਭਿੰਨ ਭਿੰਨ ਹੋਰ ਸ਼ਕਤੀਆਂ ਇੰਜ ਨਿਕਲਦੀਆਂ ਹਨ ਜਿਕਣ ਹੱਥਾਂ ਵਿਚ ਉਂਗਲਾਂ, ਤੇ ਇਸ ਨਾਮ ਦੇ ਹੀ ਭਿੰਨ ਭਿੰਨ ਗੁਣਾਂ ਨੂੰ ਅਸੀਂ ਦੇਵੀ ਜਾਂ ਦੇਵਤੇ ਆਖਦੇ ਹਾਂ। ਇਨ੍ਹਾਂ ਦਾ ਰੂਪ ਨਿਰੰਕਾਰੀ ਹੈ, ਨਾ ਕਿ ਸਰਗੁਣ। ਇੱਥੇ ਦੋ ਹੋਰ ਭੁਲੇਖੇ ਵੀ ਖੋਲਣੇ ਜ਼ਰੂਰੀ ਹਨ। ਕਈ ਭੋਲੇ ਪੁਰਸ਼ ਸਮਝਦੇ ਹਨ ਜੋ ਧੰਨੇ ਨੂੰ ਪੱਥਰ ਪੂਜਾ ਕਰਦੇ ਕਰਦੇ ਵਾਹਿਗੁਰੂ ਪ੍ਰਗਟ ਹੋ ਕੇ ਮਿਲਿਆ ਤੇ ਨਾਮਦੇਵ ਜੀ ਨੂੰ ਤਦ ਮਿਲਿਆ ਜਦ ਉਹ ਠਾਕਰਾਂ ਨੂੰ ਦੁੱਧ ਪਿਲਾ ਰਿਹਾ ਸੀ। ਇਹ ਮੂਲੋਂ ਭੁੱਲ ਹੈ। ਜਿਹੜਾ ਸ਼ਬਦਾਂ ਦਾ ਅਰਥ ਕੀਤਾ ਜਾਂਦਾ ਉਨ੍ਹਾਂ ਦਾ ਭਾਵ ਹੋਰ ਹੈ ਜੋ ਵਾਹਿਗੁਰੂ ਦਰਸ਼ਨ ਨਾਮੇ ਪੋਥੀ ਵਿਚ ਖੋਲਿਆ ਗਿਆ ਹੈ। ਇੱਥੇ ਸਿਰਫ ਇਤਨਾ ਵਰਣਨ ਕਰਨ ਨਾਲ ਲੋੜੀਂਦਾ ਹੈ ਜੋ ਦਰਸ਼ਨ ਕਿਸੇ ਸਰਗੁਣ ਰੂਪ ਦਾ ਨਹੀਂ, ਨਾਮ ਦਾ ਹੀ ਹੈ। ਜਦ ਨਾਮ ਸਾਨੂੰ ਸਾਰੇ ਬ੍ਰਹਿਮੰਡ ਵਿਚ ਇਕ ਵਾਰੀ ਰਮਨ ਦਾ ਭਾਸ ਗਿਆ ਤਾਂ ਸਾਨੂੰ ਆਪਣੇ ਆਪ ਉਸ ਵਾਹਿਗੁਰੂ ਜੀ ਦੀ ਲਖਤਾ ਹੋ ਜਾਂਦੀ ਹੈ ਜਿਨ੍ਹਾਂ ਨੇ ਸੰਸਾਰ ਧਾਰਨੀ ਨੂੰ ਆਪਣੀ ਸੱਤਾ ਦੁਆਰਾ ਬੰਨ ਰੱਖਿਆ ਹੈ। ਇਸੇ ਕਰਕੇ ਸ੍ਰੀ ਧੰਨਾ ਜੀ ਨੇ ਲਿਖਿਆ ਹੈ ਜੋ ਸਾਨੂੰ ਕਿਸੇ ਦੇਵੀ ਦੇਵਤੇ ਦੇ ਨਹੀਂ ਧਾਰਨੀ ਧਰ ਦੇ ਦਰਸ਼ਨ ਹੋਏ ਹਨ। ਤੰਨੇ ਤਨ ਪਾਇਆ ਤਰਣੀ ਤਰ ਮਿਲ ਜਾਣ ਸੰਤ ਸਮਾਨਿਆ। ਭਾਵ ਦਰਸ਼ਨ ਸ਼ਕਤੀ ਦੇ ਹਨ ਜੋ ਧਰਤੀ ਨੂੰ ਚੁੱਕ ਰੱਖਦੀ ਹੈ ਤੇ ਸਦਾ ਸਦਾ ਹੈ, ਨਾ ਕਿ ਕਿਸੇ ਆਉਣ ਜਾਣੀ ਵਿਅਕਤੀ ਦੇ ਜੋ ਸੁਪਨੇ ਵਿਚ ਜਾਂ ਕਿਸੇ ਖਾਸ ਸਮੇਂ ਸਾਡੇ ਕੋਲ ਆ ਕੇ ਫਿਰ ਚਲੀ ਜਾਂਦੀ ਹੈ। ਨਾਮ ਹੀ ਉਹ ਸਦਾ ਸਥਿਰ ਸ਼ਕਤੀ ਹੈ ਜਿਸ ਤੋਂ ਸਭ ਗੁਣ ਤੇ ਹੋਰ ਸ਼ਕਤੀਆਂ ਨਿਕਲਦੀਆਂ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਨ੍ਹਾਂ ਦੇ ਹੀ ਦਰਸ਼ਨਾਂ ਦੀ ਉਪਮਾ ਹੈ। ਇੱਥੇ ਕਈ ਸੱਜਣ ਆਖਣਗੇ ਜੋ ਸਾਡੇ ਮੁਸਲਮਾਨ ਭਰਾ ਵੀ ਫਰਿਸ਼ਤਿਆਂ ਨੂੰ ਮੰਨਦੇ ਹਨ, ਜਥਾ ਜਮਰਾਇਲ ਜੋ ਵਾਹਿਗੁਰੂ ਜਾਂ ਸੁਨੇਹਾ ਬਹੀ ਮੁਹੰਮਦ ਸਾਹਿਬ ਪਾਸ ਲਿਆਉਂਦਾ ਸੀ, ਕੀ ਇਹ ਗੱਲ ਠੀਕ ਹੈ? ਉੱਤਰ ਹੈ ਜੋ ਇਹ ਵੀ ਨਾਮ ਅਨੁਭਵ ਕਰਨ ਲਈ ਦੂਜਾ ਨਾਮ ਰੱਖਿਆ ਹੋਇਆ ਹੈ, ਨਹੀਂ ਤਾਂ ਜਮਰਾਇਲ ਦੀ ਕੋਈ ਖਾਸ ਸ਼ਕਲ ਨਹੀਂ, ਪਰ ਅਨਪੜ੍ਹ ਜਨਤਾ ਨੂੰ ਦੱਸਣ ਲਈ ਤਸਵੀਰਾਂ ਤੇ ਨਾਮ ਰੱਖਣੇ ਪੈਂਦੇ ਹਨ। ਜੇ ਆਖਿਆ ਬੱਚਿਆਂ ਨੂੰ ਆਖੀਦਾ ਹੈ ਕਿ ਜੋ ਬੱਦਲ ਵਿਚ ਬਾਬਾ ਗੱਜੂ ਬਾਬਾ ਗੱਜ ਰਿਹਾ ਹੈ, ਪਰ ਕੀ ਕੋਈ ਸੱਚਮੁੱਚ ਬਾਬਾ ਗੱਜੂ ਹੈ? ਨਹੀਂ। ਸੋ ਇਸ ਤਰ੍ਹਾਂ ਨਾਮ ਸੱਤਾ ਦੇ ਵੀ ਭਿੰਨ ਭਿੰਨ ਨਾਮ ਰੱਖੇ ਹੋਏ ਹਨ। ਪਾਰਸੀ ਵੀ ਇਸੇ ਦਾ ਨਾਮ ਸੰਸੈਤ ਜਾਂ ਜਰਮਨ ਅਕਰਨ ਰੱਖਦੇ ਹਨ। ਹਿੰਦੂ ਵੀ ਇਸ ਨੂੰ ਕਦੀ ਸਾਰਦਾ, ਕਦੀ ਸਰਸਵਤੀ, ਕਦੀ ਸੋਮਾ ਆਖਦੇ ਹਨ। ਗੱਲ ਕੀ, ਨਾਮ ਭਿੰਨ ਭਿੰਨ ਹਨ ਪਰ ਦਰਸ਼ਨ ਨਾਮ ਦੇ ਹੀ ਹਨ। ਨਾਮ ਜਗਤ ਮਾਤਾ ਦਾ ਹੈ, ਨਾਮ ਗਿਆਨ ਬਿਆਨ ਦੀ ਜੜ ਹੈ, ਨਾਮ ਸੱਤ ਤੇ ਧਰਮ ਦਾ ਮੁੱਢ ਹੈ। ਜਦ ਇਹ ਮੁੱਢ ਲੱਭ ਜਾਵੇ ਤਾਂ ਹੋਰ ਗੁਣ ਆਪਣੇ ਆਪ ਹੌਲੀ ਹੌਲੀ ਆ ਵਸਦੇ ਹਨ। ਫਿਰ ਇਨ੍ਹਾਂ ਭਿੰਨ ਭਿੰਨ ਦੈਵੀ ਗੁਣਾਂ ਦੇ ਨਾਮ ਭਿੰਨ ਭਿੰਨ ਹੋ ਜਾਂਦੇ ਹਨ। ਜਿਹਾ ਕਿ ਪਾਲੋ ਕਰਨ ਵਾਲੇ ਗੁਣ ਨੂੰ ਸਾਡੇ ਵੀਰ ਜਮਦੂਤ ਆਖਦੇ ਹਨ ਤੇ ਮੁਸਲਮਾਨ ਬੀਜ ਅਜ਼ਰਾਈਲ। ਮੋਟੀ ਗੱਲ ਇਹ ਹੈ ਜੋ ਦੇਵੀ ਦੇਵਤਿਆਂ ਦਾ ਕੋਈ ਸਰਗੁਣ ਰੂਪ ਨਹੀਂ, ਨਾ ਹੀ ਉਹ ਫੰਗ ਲਾ ਕੇ ਉੱਡਦੇ ਹਨ, ਨਾ ਹੀ ਉਨ੍ਹਾਂ ਦੇ ਸਾਡੇ ਵਾਂਗ ਜਾਂ ਸਾਡੇ ਤੋਂ ਵਧੇਰੇ ਮੂੰਹ ਜਾਂ ਬਾਹਾਂ ਹਨ। ਦੇਵੀ ਦੇਵਤੇ ਨਿਰਾਕਾਰ ਗੁਣਾਂ ਦੇ ਨਾਮ ਹਨ। ਸਭ ਤੋਂ ਵੱਡਾ ਅੱਡਾ ਦੇਵਤਾ ਨਾਮ ਹੈ, ਪਰ ਇਸ ਦੀਆਂ ਸ਼ਾਖਾਂ ਉਹ ਗੁਣ ਹਨ ਜਿਨ੍ਹਾਂ ਨੂੰ ਧਰਮ, ਪ੍ਰੇਮ, ਉਤਪਲੀ ਪਲਵਾਦ ਆਖਦੇ ਹਨ। ਜੋ ਨਿਰਾਕਾਰ ਨਾਮ ਨੂੰ ਛੱਡ ਦੇਵੀ ਦੇਵਤਿਆਂ ਨੂੰ ਪੂਜਦੇ ਹਨ, ਉਹ ਮੁੱਢ ਨੂੰ ਛੱਡ ਕੇ ਡਾਲਾਂ ਪਕੜਦੇ ਹਨ, ਮੁੱਢੋਂ ਕੁੱਥੇ ਜਾਂਦੇ ਹਨ। ਸ੍ਰੀ ਦਰਬਾਰ ਸਾਹਿਬ ਜੀ ਵਿਚ ਸਿਰਫ ਅਕਾਲ ਪੁਰਖ ਜੀ ਦੀ ਉਪਮਾ ਹੈ, ਹੋਰ ਦੇਵੀ ਦੇਵਤਿਆਂ ਦਾ ਪੂਜਣ ਮੂਲੋਂ ਭੁੱਲ ਹੈ। ਪੁੱਥਰ ਆਦਿ ਜੜ ਭੂਤਾਂ ਦੀ ਪੂਜਾ ਕਰਨ ਬਾਬ ਸ੍ਰੀ ਗੁਰੂ ਮਖ ਇਉਂ ਹੈ, ਘਰ ਮੇ ਠਾਕਰ ਨਦਰ ਨਾ ਆਵੇ, ਗਲ ਮੇ ਪਾਹਣ ਲੈ ਲਟਕਾਵੇ, ਪਰਮੇ ਪੂਲਾ ਸਾਗਤ ਫਿਰਤਾ, ਨੀਰ ਬਰੋਲੇ ਖਪ ਖਪ ਮਰਦਾ, ਜਿਸ ਪਾਹਣ ਕੋ ਠਾਕਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਦਾ, ਗੁਣਾ ਗਾਲ ਲੂਣ ਹਰਾਮੀ, ਪਾਹਣ ਨਾਲ ਨਾ ਪਾਰ ਗਰਾਮੀ, ਗੁਰ ਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਅਲ ਪੂਰਨ ਮਿਦਾਤਾ। ਜੋ ਵਿਚਾਰ ਦੇਵਤਿਆਂ ਦੇ ਉਪਰ ਆਉਂਦੀ ਹੈ ਉਹ ਉਨ੍ਹਾਂ ਦੀਆਂ ਪੁਰੀਆਂ ਉਪਰ ਵੀ ਲੱਗਦੀ ਹੈ। ਕਿ ਲੋਕੀ ਆਖਦੇ ਹਨ ਜੋ ਇੰਦਰ ਆਪਣੀ ਇੰਦਰਪੁਰੀ ਵਿਚ ਵਸਦਾ ਹੈ, ਸ਼ਿਵ ਆਪਣੀ ਸ਼ਿਵਪੁਰੀ ਵਿਚ ਤੇ ਬ੍ਰਹਮਾ ਬ੍ਰਹਮਪੁਰੀ ਵਿਚ, ਪਰ ਜਦ ਦੇਵਤੇ ਆਪ ਨਿਰਾਕਾਰ ਸ਼ਕਤੀਆਂ ਹਨ ਤਾਂ ਉਨ੍ਹਾਂ ਦੀਆਂ ਪੁਰੀਆਂ ਕਿਕਣ ਸਰਗੁਣ ਹੋ ਸਕਦੀਆਂ ਹਨ? ਗੱਲ ਕਿ ਇਹ ਪੁਰੀਆਂ ਕੋਈ ਥਾਂ ਨਹੀਂ, ਇਹ ਤਾਂ ਆਤਮਿਕ ਭਵਨ ਹਨ। ਜਿਉਂ ਜਿਉਂ ਸਾਡੇ ਅਕਲ ਤੇ ਅਨੁਭਵ ਸੱਤਾ ਦਾ ਦਾਇਰਾ ਵੱਧਦਾ ਹੈ, ਤਿਉਂ ਤਿਉਂ ਸਾਨੂੰ ਵੱਡੇ ਵੱਡੇ ਅਕਾਲ ਦੇਸ਼ ਪ੍ਰਤੀਤ ਹੁੰਦੇ ਹਨ ਜਿਨ੍ਹਾਂ ਵਿਚ ਵਾਹਿਗੁਰੂ ਜੀ ਦੀਆਂ ਅਦ੍ਰਿਸ਼ਟ ਸ਼ਕਤੀਆਂ ਕੰਮ ਕਰਦੀਆਂ ਹਨ। ਪਰ ਅਸਾਂ ਇਨ੍ਹਾਂ ਭਿੰਨ ਭਿੰਨ ਸ਼ਕਤੀਆਂ ਦੇ ਦੇਸ਼ਾਂ ਨੂੰ ਛੱਡ ਕੇ ਮੁੱਢਲੇ ਦੇਸ਼ ਵੱਲ ਜਾਣਾ ਹੈ, ਕਿਉਂਕਿ ਹੋਰ ਸ਼ਕਤੀਆਂ ਦੇ ਦੇਸ਼ ਹੱਦਬੰਦੀ ਵਿਚ ਕੈਦ ਹਨ, ਸਥਿਰ ਅਨਹਦ। ਮੁੱਢਲੀ ਪੁਰੀ ਤਾਂ ਨਾਮ ਹੈ, ਬਸ ਇਹੋ ਸਾਡਾ ਠਿਕਾਣਾ ਹੈ। ਗੌੜੀ ਮੱਲਾ ਪੰਜਵਾਂ, ਪਰਥ ਮੇ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਘਟੰਬ ਸੰਗ ਜੁਰਿਆ, ਭੋਜਨ ਨਿਕ ਪ੍ਰਕਾਰ ਮੋ ਕਪਰੇ, ਸਰ ਪਰ ਕਵਨ ਕਰੇਂਗੇ ਬਪਰੇ, ਕਵਨ ਸਥਾਨ ਜੋ ਕਹੂ ਨ ਟਰੇ, ਕਵਨ ਸ਼ਬਦ ਜਿਤ ਦੁਰਮਤ ਹਰੇ ਰਹਾਉ, ਇੰਦਰਪੁਰੀ ਮੈਂ ਸਰ ਪਰ ਮਾਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ, ਸ਼ੈਵਪੁਰੀ ਕਾ ਹੋਏਗਾ ਕਾਲਾ, ਤੈ ਗੁਣ ਮਾਇਆ ਬਿਨ ਸਮਿਤਾਲਾ, ਗਿਰ ਤਾਰੇ ਧਰਨ ਗਗਨ ਅਰ ਤਾਰੇ, ਰਵ ਸਸ ਪਵਨ ਪਾਵਕ ਨੀਰਾਰੇ, ਦਿਨ ਸਰੈਣ ਵਰਤ ਅਰ ਭੇਦਾ, ਸ਼ਾਸਤਰ ਸਿਮਰਤ ਬਿਨ ਸਿੰਘ ਵੇਦਾ, ਤੀਰਥ ਦੇਵ ਦੇਹਰਾ ਪੋਥੀ, ਮਾਲਾ ਤਿਲਕ ਸੋਚ ਪਾਕ ਹੋਤੀ, ਤੋਟੀ ਧੋਤੀ ਡੰਡੌਤ ਪ੍ਰਸਾਦਨ ਭੋਗਾ, ਗਵਨ ਕਰੇ ਗੋ ਸਗਲੋ ਲੋਗਾ, ਜਾਤ ਵਰਨ ਤਰਕੇ ਅਰ ਹਿੰਦੂ ਪਸ਼ ਪੰਖੀ ਅਨਿਕ ਜੋ ਨਜਿੰਦੂ ਸਗਲ ਪਸਾਰ ਦਿਸੇ ਪਸਾਰਾ ਬਿਰਸ ਜਾਏ ਗੋ ਸਗਲ ਕਾਰਾ ਸਹਿਜ ਸਿਵਤ ਭਗਤ ਤਤ ਗਿਆਨਾ ਹਰਾ ਆਨੰਦ ਨੇ ਚਲ ਸਚ ਜਥਾਨਾ ਤਹਾਂ ਸੰਗਤ ਸਾਧ ਗੁਣ ਰਸੇ ਅਨਪੋ ਨਗਰ ਤਹਾਂ ਸਦ ਵਸੇ ਤਾਂ ਪੋ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤਾਂ ਸਦਾ ਆਨੰਦ ਅਨਹਤ ਅਖਾਰੇ ਭਗਤ ਵਸੇ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੇ ਤਾਂ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੇ ਨਿਸ਼ਚਲ ਥਾਨ ਸਾਧ ਸੰਗ ਤਰੇ। ਅੰਤ ਨੂੰ ਅਸਾਂ ਇਸ ਗੱਲ ਦਾ ਉੱਤਰ ਲੱਭਣਾ ਹੈ ਜੋ ਦੇਵਤੇ ਹੀ ਜਾਂ ਸਰਗੁਣ ਰੂਪ ਨਹੀਂ ਸਗੋਂ ਸ਼ਕਤੀਆਂ ਹਨ ਤਾਂ ਫਿਰ ਦੈਂਤ ਕੌਣ ਹਨ ਜਿਨ੍ਹਾਂ ਨਾਲ ਦੇਵਤਿਆਂ ਦੀ ਸਦਾ ਲੜਾਈ ਹੁੰਦੀ ਹੈ। ਉੱਤਰ ਹੈ ਜੋ ਦੈਂਤਾਂ ਦੀ ਵੀ ਕੋਈ ਖਾਸ ਸ਼ਕਲ ਜਾਂ ਸਰਗੁਣ ਰੂਪ ਨਹੀਂ, ਦੈਂਤ ਤਾਂ ਗੁਣਾਂ ਦੇ ਔਟ ਔਗਣ ਹਨ। ਜੇ ਆ ਕੇ ਰੋਸ਼ਨੀ ਦਾ ਪਰਛਾਵਾਂ ਹੁੰਦਾ ਹੈ, ਲੜਾਈ ਰੋਸ਼ਨੀ ਤੇ ਪਰਛਾਵੇਂ ਦੀ, ਸੱਤ ਤੇ ਸੱਤ ਦੀ ਹੁੰਦੀ ਹੈ। ਪਰ ਜਨਤਾ ਨੂੰ ਸਮਝਾਉਣ ਵਾਸਤੇ ਇਨ੍ਹਾਂ ਸ਼ਕਤੀਆਂ ਦੇ ਰੂਪ ਇਸ ਵਾਸਤੇ ਕਲਪੇ ਆ ਜਾਂਦੇ ਹਨ ਤਾਂ ਜੋ ਮੁੱਠ ਭੇਟ ਚੰਗੀ ਤਰ੍ਹਾਂ ਸਮਝ ਆ ਜਾਵੇ। ਗੱਲ ਕੀ ਦੈਂਤਾਂ ਦਾ ਵੀ ਰੂਪ ਮਨੋ ਕਲਪਤ ਹੈ, ਜੀਕਣ ਦੇਵਤਿਆਂ ਦਾ ਹੈ। ਪਰ ਇਸ ਦਾ ਇਹ ਭਾਵ ਨਹੀਂ ਜੋ ਗੁਣ ਤੇ ਔਗਣ ਹਨ ਹੀ ਨਹੀਂ, ਹਨ ਜ਼ਰੂਰ ਹਨ। ਸੱਤ ਤੇ ਸੱਤ ਸੰਸਾਰ ਵਿਚ ਰਲ ਮਿਲ ਕੇ ਕੰਮ ਕਰਦੇ ਹਨ, ਜਿਹਾ ਕਿ ਬਦੀ ਅੰਕ ਵਿਚ ਖੋਲਣ ਦਾ ਯਤਨ ਕੀਤਾ ਗਿਆ ਹੈ। ਹੁਣ ਕੀਲਾ ਪ੍ਰਸ਼ਨ ਇਹ ਹੋ ਸਕਦਾ ਹੈ ਜੋ ਕਿ ਵਾਹਿਗੁਰੂ ਜੀ ਦੇ ਉਲਟ ਵੀ ਕੋਈ ਤਾਕਤ ਸ਼ੈਤਾਨ ਆਦਿ ਹੈ? ਉੱਤਰ ਹੈ ਜਾਂ ਨਹੀਂ। ਵੇਖੋ ਸਮੁੰਦਰ ਵੱਲ ਨਜ਼ਰ ਮਾਰੋ, ਇਸਦਾ ਕੋਈ ਆਰ ਪਾਰ ਨਹੀਂ। ਜੇ ਹੁੰਦਾ ਤਾਂ ਇਹ ਸਮੁੰਦਰ ਨਾ ਹੁੰਦਾ। ਪਰ ਜਦ ਸਮੁੰਦਰ ਦਾ ਹੀ ਪਾਣੀ ਨਿੱਕੇ ਵੱਡੇ ਦਰਿਆਵਾਂ ਵਿਚ ਜਾਂ ਨਾਲਿਆਂ ਵਿਚ ਜਾਂਦਾ ਹੈ ਤਾਂ ਹਰ ਨਾਲੇ ਦਾ ਪਾਲਣਾ ਤੇ ਉਰਾਲਣਾ ਬੰਦਾ ਉਰਾਲਣਾ ਬੰਨਾ ਬਣ ਜਾਂਦਾ ਹੈ। ਇਸ ਵਿਚੋਂ ਇਕ ਬੰਨਾ ਸੱਤ ਦਾ ਤੇ ਦੂਜਾ ਸੱਤ ਦਾ। ਸੋ ਇਸੇ ਤਰ੍ਹਾਂ ਵਾਹਿਗੁਰੂ ਜੀ ਉਹ ਆਦਿ ਵਿਅਕਤੀ ਹਨ ਜਿਨ੍ਹਾਂ ਦਾ ਆਰ ਪਾਰ ਸਿੱਧ ਪੁੱਟ ਕੋਈ ਨਹੀਂ, ਪਰ ਉਨ੍ਹਾਂ ਤੋਂ ਛੁੱਟ ਹੋਰ ਸਭ ਸੰਸਾਰ ਵਿਚ ਹਰ ਇਕ ਚੀਜ਼ ਦਾ ਉਲਟ ਹੈ। ਦੈਂਤਾਂ ਦਾ ਉਲਟ ਦੇਵਤੇ, ਰਾਤ ਦਾ ਉਲਟ ਦਿਨ, ਸਰਦੀ ਦਾ ਉਲਟ ਗਰਮੀ, ਦੁੱਖ ਦਾ ਉਲਟ ਸੁੱਖ, ਨਾ ਦਾ ਉਲਟ ਹਾਂ। ਗੱਲ ਕੀ ਦੇਵੀ ਦੈਂਤ ਕਿਸੇ ਖਾਸ ਸ਼ਕਲ ਦੇ ਸਰਗੁਣ ਰੂਪ ਨਹੀਂ, ਨਾ ਹੀ ਉਹ ਸਰਗੁਣ ਰੂਪ ਧਾਰਨ ਕਰਕੇ ਸਾਡੇ ਕੋਲ ਆਉਂਦੇ ਹਨ। ਜੋ ਲੋਕ ਆਖਦੇ ਹਨ ਕਿ ਫਲਾਨੇ ਦੇ ਗੱਲ ਜਮਦੂਤ ਨੇ ਫਾਹੀ ਪਾਈ, ਉਹ ਇਸ ਰਾਹੀਂ ਇਹ ਦੱਸਦੇ ਹਨ ਜੋ ਜੀਵਨ ਦਾ ਉਲਟਾ ਮਰਨਾ ਹੈ। ਪਰ ਜੀਕਣ ਜਿੰਦ ਨੂੰ ਅਸੀਂ ਪਕੜ ਨਹੀਂ ਸਕਦੇ, ਵੇਖ ਨਹੀਂ ਸਕਦੇ ਸਿਵਾਏ ਉਹਦੀਆਂ ਕਾਨੀਆਂ ਤੋਂ, ਤੀਕਣ ਹੀ ਮੌਤ ਦੀ ਆਪਣੀ ਤੀਕਣ ਮੌਤ ਦੀ ਆਪਣੀ ਵਿਅਕਤੀ ਖਾਸ ਨਹੀਂ, ਜ਼ਿੰਦਗੀ ਦੇ ਤੇਲ ਦਾ ਮੁੱਕਣ ਦਾ ਨਾਮ ਹੀ ਮੌਤ ਹੈ। ਵਾਹਿਗੁਰੂ ਜੀ ਆਪ ਨਿਰੰਕਾਰ ਹਨ, ਉਨ੍ਹਾਂ ਦੇ ਸੋਦਰ ਉਪਰ ਦੇਵੀ ਦੇਵਤੇ ਨਿਰੰਕਾਰੀ ਰੂਪ ਵਿਚ ਹਨ ਤੇ ਹੁਕਮ ਦੇ ਬੱਦੇ ਕਾਰ ਘੁਮਾਉਂਦੇ ਹਨ। ਵਾਸਤਵ ਵਿਚ ਉਹ ਵਾਹਿਗੁਰੂ ਜੀ ਤੋਂ ਭਿੰਨ ਨਹੀਂ, ਵਾਹਿਗੁਰੂ ਜੀ ਦੀਆਂ ਅਨੇਕ ਸ਼ਕਤੀਆਂ ਵਿਚੋਂ ਇਕ ਸ਼ਕਤੀ ਹਨ, ਕਿਉਂਕਿ ਸਾਡਾ ਵਾਹਿਗੁਰੂ ਸ਼ਾਨ ਦਾ ਪਾਤਸ਼ਾਹ ਹੈ ਤੇ ਸਭ ਤਾਕਤਾਂ ਦਾ ਆਪ ਨਿਧਾਨ ਹੈ। ਜੋ ਪ੍ਰਾਣੀ ਕਰਮਖੰਡ ਤੋੜੀ ਉੱਪੜਦੇ ਹਨ ਬਸ ਉਹੋ ਹੀ ਸ਼੍ਰੋਮਣੀ ਦੇਵਤੇ ਹਨ, ਸਰਮਖੰਡ ਵਾਲੇ ਸਿੱਧ ਆਦਿ ਬਣਦੇ ਹਨ। ਇਸ ਤਰ੍ਹਾਂ ਭਗਤਾਂ ਦੀ ਵੀ ਪੀੜੀ ਹੈ, ਪਰ ਮੁਖੀਏ ਉਹ ਹਨ ਜੋ ਵਾਹਿਗੁਰੂ ਜੀ ਨਾਲ ਅਭੇਦ ਹੋ ਕੇ ਸੱਚ ਖੰਡ ਵਿਚ ਹੁਕਮ ਦੀ ਕਾਰ ਕਰਦੇ ਹੋਏ ਆਨੰਦ ਮਾਣਦੇ ਹਨ। ਡਿਗੇ ਨਾ ਡੋਲੇ ਕਤਹੂ ਨਾ ਧਾਵੇ ਗੁਰ ਪ੍ਰਸਾਦ ਕੋਈ ਮਹਿਲ ਪਾਵੇ। ਡਿਗੇ ਨਾ ਡੋਲੇ ਕਤਹੂ ਨਾ ਧਾਵੇ ਗੁਰ ਪ੍ਰਸਾਦ ਕੋਈ ਮਹਿਲ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।